ਸਮੁੱਚੀ ਸਾਧ ਸੰਗਤ ਨੂੰ ਹੁੰਮ ਹੁਮਾ ਕੇ ਇਸ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਦੀ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ।
ਇਸ ਸਾਲ ਨਗਰ ਕੀਰਤਨ ਡਾਊਨਟਾਊਨ ਟੋਰਾਂਟੋ ਦੇ ਵਿੱਚ 27 ਅਪ੍ਰੈਲ ਨੂੰ ਹੋਣ ਜਾ ਰਹੇ ਨੇ। ਕਿਸੇ ਵੀ ਜਾਣਕਾਰੀ ਵਾਸਤੇ ਆਪਣੇ ਲਾਗਲੇ ਗੁਰਦੁਆਰਾ ਸਾਹਿਬ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ।
ਸਨ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰੇ ਧੁੰਮਾ ਪਈਆ ਜੇ ਚਾਰੇ ਪਾਸੇ। ਤੁਸੀਂ ਵੀ ਆਓ 1850 ਆਲਬਿਅਨ ਰੋਡ ਇਨ ਰੈਕਸਡੇਲ 4162131165।
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ, ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ, ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, ਪੀਆਰ ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ, ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ। ਜਾਣਕਾਰੀ ਲਈ 647-646-3000 ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ।
ਤੁਣਕਾ ਦੀ ਸ਼ਾਨਦਾਰ ਕਾਮਯਾਬੀ ਤੋਂ ਬਾਅਦ ਹਰਜਿੰਦਰ ਗਿੱਲ ਅਤੇ ਜੀ ਮੀਡੀਆ ਗਰੁੱਪ ਪੇਸ਼ ਕਰਦੇ ਨੇ ਹਰਦੀਪ ਗਰੇਵਾਲ ਅਤੇ ਮੈਂਡੀ ਤੱਖੜ ਦੀ ਨਵੀਂ ਪੰਜਾਬੀ ਫਿਲਮ 6 Each।
ਨਵਦੀਪ ਜੀ, ਮੇਰਾ ਨਾਮ ਐਡਵੋਕੇਟ ਸਮਰਾਜ ਸਿੰਘ ਆ ਤੇ ਮੈਂ ਤੁਹਾਡਾ ਕੇਸ ਸਿਰਫ ਇੱਕੋ ਸ਼ਰਤ ਤੇ ਲੜੂੰਗਾ, ਮੈਨੂੰ ਮੇਰੇ ਹਰ ਸਵਾਲ ਦਾ ਸੱਚਾ ਜਵਾਬ ਚਾਹੀਦਾ। ਤੁਹਾਡੇ ਤੇ ਮਨਪ੍ਰੀਤ ਦੇ ਵਿਆਹ ਦਾ ਸਾਰਾ ਖਰਚਾ ਤੁਹਾਡੇ ਸਹੁਰਿਆਂ ਨੇ ਕੀਤਾ ਸੀ, ਵੀਜ਼ਾ ਟਿਕਟਾਂ ਦੇ ਪੈਸੇ ਵੀ ਉਹਨਾਂ ਨੇ ਲਾਏ।
14 ਮਾਰਚ ਤੋਂ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਵਿੱਚ।
ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 905-456-2020 ਅਮਨਦੀਪ ਕਪਲਾ।
Pizza Depot is turning 25 and we're throwing the biggest celebration yet.
For 25 years, Pizza Depot has been serving up the best pizzas and mouth-watering wings in town. And now it's time to celebrate with you.
Get ready for amazing deals, epic giveaways and a chance to win incredible prizes.
Download the Pizza Depot app now and you could win a dream trip to Mexico, iPhones, smartwatches, TVs and much more.
Hurry, download the Pizza Depot app today and join the celebration. You don't want to miss out on the party of the year.
Pizza Depot. 25 years of deliciousness.
Media, unless explicitly authorized by management of Red FM.
ਵਾਰੀ ਸਰਪੰਚ ਹਾਰ ਗਿਆ ਫੇਰ ਕਨੀ ਜੇ ਖਾਲੀ ਸਾਡਾ ਚੌਥਾ ਵਾਰ ਗਿਆ ਹੋਇਆ ਕੀ ਜੇ ਤਿੰਨ ਵਾਰੀ ਸਰਪੰਚ ਹਾਰ ਗਿਆ ਫੇਰ ਕਨੀ ਜੇ ਖਾਲੀ ਸਾਡਾ ਚੌਥਾ ਵਾਰ ਗਿਆ ਖੜੂ ਬਰਾਬਰ ਦੇੜਾ ਵੀ ਹੁਣ ਖੜੂ ਬਰਾਬਰ ਦੇੜਾ ਵੀ ਅਸੀਂ ਚਾਹੁਣਾ ਏ ਪਿੱਠ ਭਰਨੇ ਨੀ ਹੁਣ ਲੋਕ ਸਭਾ ਤੋਂ ਤੇਰੇ ਜੇਖ ਨੇ ਪੇਪਰ ਭਰਨੇ ਨੀ ਹੁਣ ਲੋਕ ਸਭਾ ਤੋਂ ਉਹ ਮਿੱਤਰਾਂ ਨੇ ਪੇਪਰ ਭਰਨੇ ਨੀ ਹੁਣ ਲੋਕ ਸਭਾ ਤੋਂ ਉਪਰੋਂ ਬੀਜੇਪੀ ਨਾਲ ਰੱਖੀ ਹੈ ਅੰਦਰੋਂ ਅੰਦਰੀ ਕਾਂਗਰਸੀਆਂ ਨਾਲ ਯਾਰੀ ਪੱਕੀ ਹੈ ਬਹੁਜਨ ਦੇ ਨਾਲ ਰੈਲੀਆਂ ਕਰਦਾ ਮੈਂ ਬਹੁਜਨ ਦੇ ਨਾਲ ਰੈਲੀਆਂ ਕਰਦਾ ਕਾਮਰੇਡਾਂ ਨਾਲ ਧਰਨੇ ਨੀ ਹੁਣ ਲੋਕ ਸਭਾ ਤੋਂ ਤੇਰੇ ਜੇਠ ਨੇ ਪੇਪਰ ਭਰਨੇ ਨੀ ਹੁਣ ਲੋਕ ਸਭਾ ਤੋਂ ਮਿੱਤਰਾਂ ਨੇ ਪੇਪਰ ਭਰਨੇ ਨੀ ਹੁਣ ਲੋਕ ਸਭਾ ਤੋਂ
ਸੈਂਟਰ
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ?
ਇਸ ਪੱਖੋਂ ਮੈਂ ਬਿਲਕੁਲ ਬੇਫਿਕਰ ਹਾਂ।
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉੱਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ। ਹੋ ਗਿਆ ਨਾ ਹੈਰਾਨ? ਕੋਈ ਗੱਲ ਨਹੀਂ, ਇਸ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਰੀਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-384-7300-8436।
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ। ਫੀਲਡ ਹਾਕੀ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬ੍ਰੈਂਪਟਨ ਬਾਰੀਅਰਜ ਫੀਲਡ ਹਾਕੀ ਕਲੱਬ ਨਾਲ ਸੰਪਰਕ ਕਰੋ। ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ। ਰਜਿਸਟ੍ਰੇਸ਼ਨ ਕਰਨ ਲਈ ਹੁਣੇ ਕਾਲ ਕਰੋ 416-276-6467।
ਏਸ਼ੀਅਨ ਫੂਡ ਸੈਂਟਰ ਦੀਆਂ ਸਾਰੀਆਂ ਹੀ ਲੋਕੇਸ਼ਨਸ ਤੇ 27 ਮਾਰਚ ਤੋਂ 6 ਅਪ੍ਰੈਲ ਤੱਕ ਲੱਗ ਚੁੱਕੀ ਹੈ ਈਦ ਐਂਡ ਨਵਰਾਤਰੀ ਸੇਲ। 20 ਪੌਂਡ ਸਵਰਨ ਮਲਟੀਗ੍ਰੇਨ ਆਟਾ 899, 300 ਗ੍ਰਾਮ ਹੈਪੀ ਪਨੀਰ 429, 2 ਪੌਂਡ ਵਾਗ ਬੱਕਰੀ ਟੀ 1099, 4 ਪੌਂਡ ਏਸ਼ੀਅਨ ਕਾਲਾ ਚਨਾ 599। ਇਸ ਤੋਂ ਇਲਾਵਾ ਤਾਜ਼ੇ ਫਲ ਫਰੂਟ, ਸਬਜ਼ੀਆਂ, ਦਾਲਾਂ, ਇੰਡੀਆ ਵਾਲੇ ਭਾਂਡੇ, ਸਾਰਾ ਕੁਝ ਅੰਡਰ 1 ਰੂਫ ਹੀ ਮਿਲਦਾ ਹੈ। ਈਦ ਐਂਡ ਨਵਰਾਤਰੀ ਸੇਲ ਏਸ਼ੀਅਨ ਫੂਡ ਸੈਂਟਰ ਦੀ ਸਾਰੀਆਂ ਹੀ ਲੋਕੇਸ਼ਨਸ ਤੇ। ਕਾਲ ਐਟ 416-740-3262।
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸੀਰਨੀ, ਬੂੰਦੀ, ਸ਼ਕਰਪਾਰੇ, ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ, ਮੇਜ਼, ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ 647-388-5153, 647-388-8154 ਤੇ ਸੰਪਰਕ ਕਰੋ ਪੱਪੂ ਹਲਵਾਈ।
ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ। ਜੀ ਹਾਂ, ਤੁਸੀਂ ਠੀਕ ਸੁਣਿਆ, ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ ਟਰੱਕ ਸਿੱਖਣ ਦੇ ਚਾਹਵਾਨਾਂ ਨੂੰ ਹਰ ਲੈਵਲ ਦੀ ਉੱਚ ਸਿਖਲਾਈ ਅਤੇ ਪਾਸ ਹੋਣ ਤੱਕ ਟ੍ਰੇਨਿੰਗ ਅਤੇ ਸਿੱਖਿਆ ਦੇਣ ਲਈ ਵਚਨਬੱਧ ਹੈ। ਤੁਹਾਡੀ ਸਹੂਲਤ ਮੁਤਾਬਕ ਫਲੈਕਸੀਬਲ ਟਾਈਮਿੰਗ, ਵੈਰੀ ਈਜ਼ੀ ਫਾਈਨੈਂਸਿੰਗ ਅਤੇ ਉੱਚ ਦਰਜੇ ਦੇ ਟਰੱਕ ਅਤੇ ਟ੍ਰੇਨਰਾਂ ਨਾਲ ਲੈਸ। ਸਕੂਲ ਤੋਂ ਟਰੱਕ ਸਿਖਲਾਈ ਲੈਣ ਲਈ ਹੁਣੇ ਹੀ ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ ਨਾਲ 647-550-5913 ਤੇ ਸੰਪਰਕ ਕਰੋ। ਇੱਕ ਵਾਰ ਫੇਰ 647-550-5913, ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ।
ਖੋਰ ਸੀ ਅੜੀਏ ਲੁੱਟਦੇ ਮੌਜ ਬਹਾਰਾਂ, ਨੀ 6 ਮਹੀਨਿਆਂ ਵਿੱਚ ਬਣ ਜਾਂਦੇ ਸੀ, 6 ਮਹੀਨਿਆਂ ਵਿੱਚ ਬਣ ਜਾਂਦੇ ਸੀ ਪੰਪ ਕੋਠੀਆਂ ਕਾਰਾਂ, ਨੀ ਪਹਿਲਾਂ ਵਾਲੀ ਗੱਲ ਨਾ ਰਹਿ ਗਈ, ਉਹ ਪਹਿਲਾਂ ਵਾਲੀ ਗੱਲ ਨਾ ਰਹਿ ਗਈ। ਬਦਲ ਗਈਆਂ ਸਰਕਾਰਾਂ, ਹੁਣ ਤਾਂ ਜੇਲਾਂ ਦੇ ਵਿੱਚ ਬੈਠੇ ਕਈ ਵਜ਼ੀਰ ਵਿਚਾਰੇ ਨੀ, ਅੜੀ ਜਮਾਨਤ ਔਖੀ ਕਬਲੇ ਬਾਜਾਂ ਦੀ ਮੁਟਿਆਰੇ ਨੀ, ਅੜੀ ਜਮਾਨਤ ਔਖੀ ਕਬਲੇ ਬਾਜਾਂ ਦੀ ਮੁਟਿਆਰੇ ਨੀ। ਪਕੌਣੇ ਛੱਡ ਦੇ ਸ਼ੇਖ ਚਿੱਲੀ ਦੀ ਭੈਣੇ, ਨੀ 4 ਕਿੱਲੇ ਜੋ ਕੋਲ ਨੇ ਮੇਰੇ, ਹਏ 4 ਕਿੱਲੇ ਜੋ ਕੋਲ ਨੇ ਮੇਰੇ, ਕਿਉਂ ਕਰਵਾਉਂਦੀ ਗਹਿਣੇ ਨੀ, ਜੇ ਕਿਤੇ ਬਾਜੀ ਉਲਟੀ ਪੈ ਗਈ, ਹਏ ਜੇ ਕਿਤੇ ਬਾਜੀ ਉਲਟੀ ਪੈ ਗਈ, ਤਾਂ ਨਖਰੇ ਨੀ ਰਹਿਣੇ, ਹੁਣ ਨੀ ਭੋਲੀ ਜਨਤਾ ਤੇ ਨਾ ਚੱਲਦੇ ਝੂਠੇ ਨਾਰੇ ਨੀ, ਬੜੀ ਜਮਾਨਤ ਔਖੀ ਕਬਲੇ ਬਾਜਾਂ ਦੀ ਮੁਟਿਆਰੇ ਨੀ, ਬੜੀ ਜਮਾਨ।
ਜਮਾਨ ਉਪਯੋਗੀ ਕੱਪੜੇ ਬਾਜਾਂ ਦੀ ਮੁਟਿਆਰੇ ਨੀ ਸਰਪੰਚੀ ਐਸੀ ਖੂਹ ਵਿੱਚ ਪਵੇ ਕਮਾਈ ਨੀ ਹੁਣ ਤਾਂ ਲਾਲਚ ਦੇ ਵਿੱਚ ਆ ਕੇ ਫਿਰਦੀ ਨਸ਼ਿਆਈ ਨੀ ਪਤਾ ਲੱਗੂ ਜਦ ਹਰ ਹਫਤੇ ਮੇਰੀ ਮੁਲਾਕਾਤ ਨੂੰ ਆਈ ਪਾਸੇ ਖੜਕੇ ਵੇਖ ਤਮਾਸ਼ਾ ਕੋਈ ਜਿੱਤੇ ਕੋਈ ਹਾਰੇ ਨੀ ਬੜੀ ਜਮਾਨਤ ਔਖੀ ਕੱਪੜੇ ਬਾਜਾਂ ਦੀ ਮੁਟਿਆਰੇ ਨੀ ਬੜੀ ਜਮਾਨਤ ਔਖੀ ਕੱਪੜੇ ਬਾਜਾਂ ਦੀ ਮੁਟਿਆਰੇ ਨੀ
ਗਾਰਨਿਸ਼ਮੈਂਟ ਪਾਵਰ ਆਫ ਸੇਲ ਨੋਟਿਸ ਬੈਂਕ ਵੱਲੋਂ ਪੈਸੇ ਦੀ ਮੰਗ ਹੁਣੇ ਹੀ ਸਾਨੂੰ ਕਾਲ ਕਰੋ ਫੇਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ ਕਰਜ਼ਾ ਮਾਫ਼ ਕਰਾਓ 100% ਮਾਨਸਿਕ ਸ਼ਾਂਤੀ ਪਾਓ ਕਲੈਕਸ਼ਨ ਕਾਲਾਂ ਤੋਂ ਛੁਟਕਾਰਾ ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100 ਕਰਜ਼ੇ ਤੋਂ ਪਰੇਸ਼ਾਨ ਅਸੀਂ ਕਰਾਂਗੇ ਕੰਮ ਆਸਾਨ 416-502-3100
ਤੁਣਕਾ ਦੀ ਸ਼ਾਨਦਾਰ ਕਾਮਯਾਬੀ ਤੋਂ ਬਾਅਦ ਹਰਜਿੰਦਰ ਗਿੱਲ ਅਤੇ ਜੀ ਮੀਡੀਆ ਗਰੁੱਪ ਪੇਸ਼ ਕਰਦੇ ਨੇ ਹਰਦੀਪ ਗਰੇਵਾਲ ਅਤੇ ਮੈਂਡੀ ਤੱਖੜ ਦੀ ਨਵੀਂ ਪੰਜਾਬੀ ਫਿਲਮ 6 ਈਚ
ਨਵਦੀਪ ਜੀ ਮੇਰਾ ਨਾਮ ਐਡਵੋਕੇਟ ਸਮਰਾਜ ਸਿੰਘ ਆ ਤੇ ਮੈਂ ਤੁਹਾਡਾ ਕੇਸ ਸਿਰਫ ਇੱਕੋ ਸ਼ਰਤ ਤੇ ਲੜੂੰਗਾ ਮੈਨੂੰ ਮੇਰੇ ਹਰ ਸਵਾਲ ਦਾ ਸੱਚਾ ਜਵਾਬ ਚਾਹੀਦਾ ਤੁਹਾਡੇ ਤੇ ਮਨਪ੍ਰੀਤ ਦੇ ਵਿਆਹ ਦਾ ਸਾਰਾ ਖਰਚਾ ਤੁਹਾਡੇ ਸਹੁਰਿਆਂ ਨੇ ਕੀਤਾ ਸੀ ਵੀਜ਼ਾ ਟਿਕਟਾਂ ਦੇ ਪੈਸੇ ਵੀ ਉਹਨਾਂ ਨੇ ਲਾਏ
14 ਮਾਰਚ ਤੋਂ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਵਿੱਚ
ਮਕਾਨ ਜਾਂ ਦੁਕਾਨ ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ
ਅੱਜ ਹੀ ਕਾਲ ਕਰੋ 905-915-8484
905-915-8484 ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ
ਕਾਲ ਕਰੋ ਰਾਇਲ ਲੀਪੇਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ
ਓ ਬੱਲੇ ਬੱਲੇ ਬਾਈ ਇਹ ਤਾਂ ਕਮਾਲ ਕਰਤੀ ਏਡੀ ਵੱਡੀ ਸ਼ੋਪ ਬਣਾ ਲਈ
ਘਰ ਦਫ਼ਤਰ ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ ਸਰਵਲੋਕ ਕੰਸਟਰਕਸ਼ਨ
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ 410-841-0478 416-841-0478 ਸਰਵਲੋਕ ਕੰਸਟਰਕਸ਼ਨ
ਜੀ ਰੀਅਲ ਅਸਟੇਟ ਡੀਲ ਕਿਸੇ ਨੂੰ ਰਾਸ ਆਵੇ
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰੋਪਰਟੀ ਦੇ ਬਾਗ ਜਗਾਵੇ ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ ਇੱਕੋ ਥਾਂ ਤੇ ਇੱਕੋ ਨਾਂ ਡੀਲ ਮੁੰਡੀ
ਕਾਲ ਕਰੋ 416-213-1313 416-213-1313
7895 Tranmere Drive 206 ਮਿਸੀਸਾਗਾ ਡੇਲ ਮੁੰਡੀ ਰੀਅਲ ਸਟੇਟ ਐਕਸਪਰਟ
ਬੋਲਦੀ ਬਾਗਸ਼ਾਂ ਦੀ ਚਿੜੀ ਚੈਕ ਚੈਕ ਬੋਲਦੀ ਬਾਗੀ ਸੱਦਰਾਂ ਨੇ ਹਾਈ ਜੀ
ਦੀਆਂ ਜੇਲਾਂ ਤੁੜਵਾਈਆਂ ਦੀ ਕਮਾਲ ਹੋ ਗਿਆ ਸਾਡੇ ਸੁਨਿਆ ਖਿਆਲਾਂ ਵਿੱਚ ਰੌਣਕਾਂ ਲਗਾਈਆਂ ਦੀ ਕਮਾਲ ਹੋ ਗਿਆ ਹਾਏ ਸੁਨਿਆ ਖਿਆਲਾਂ ਵਿੱਚ ਰੌਣਕਾਂ ਲਗਾਈਆਂ ਦੀ ਕਮਾਲ ਹੋ ਗਿਆ ਆ ਮੁਹੱਬਤਾਂ ਨੇ ਹਾਏ ਜੀ ਆ ਮੁਹੱਬਤਾਂ ਨੇ ਰਾਹਾਂ ਉੱਤੇ ਰਿਸ਼ਮਾਂ ਵਿਛਾਈਆਂ ਦੀ ਕਮਾਲ ਹੋ ਗਿਆ ਸੁਨਿਆ ਖਿਆਲਾਂ ਵਿੱਚ ਰੌਣਕਾਂ ਲਗਾਈਆਂ ਦੀ ਕਮਾਲ ਹੋ ਗਿਆ ਸੁਨਿਆ ਖਿਆਲਾਂ ਵਿੱਚ ਰੌਣਕਾਂ ਲਗਾਈਆਂ ਦੀ ਕਮਾਲ ਹੋ ਗਿਆ ਇੱਕ ਪਾਸੇ ਨੂਰ ਦੀ ਬਰਾਤ ਉਤਰੀ ਦੂਜੇ ਪਾਸੇ ਚਾਨਣੀ ਕਨਾਤ ਉਤਰੀ ਸਾਡੀਆਂ ਨੂੰ ਤਾਂ ਖੁਆਬ ਡੱਸ ਗਏ ਜਦੋਂ ਸਾਡੇ ਲੈਣਾ ਨੂੰ ਜਨਾਬ ਡੱਸ ਗਏ ਸਾਨੂੰ ਤਾਰਿਆਂ ਨੇ ਆ ਕੇ ਜਦੋਂ ਤਾਰਿਆਂ ਨੇ ਸਾਨੂੰ ਤਾਰਿਆਂ ਨੇ ਆ ਕੇ ਜਦੋਂ ਦਿੱਤੀਆਂ ਵਧਾਈਆਂ ਦੀ ਕਮਾਲ ਹੋ ਗਿਆ ਹਾਏ ਸਾਡੇ ਸੁਨਿਆ ਖਿਆਲਾਂ ਵਿੱਚ ਰੌਣਕਾਂ ਲਗਾਈਆਂ ਦੀ ਕਮਾਲ ਹੋ ਗਿਆ ਹਾਏ ਸੁਨਿਆ ਖਿਆਲਾਂ ਵਿੱਚ ਰੌਣਕਾਂ ਲਗਾਈਆਂ ਦੀ ਕਮਾਲ ਹੋ ਗਿਆ ਜਦੋਂ ਰੂਹਾਂ ਵਿੱਚ ਚੰਗੀ ਤਰ੍ਹਾਂ ਰੂਹਾਂ ਵਿੱਚ ਜਦੋਂ ਰੂਹਾਂ ਵਿੱਚ ਚੰਗੀ ਤਰ੍ਹਾਂ ਕੀਤੀਆਂ ਸਫਾਈਆਂ ਦੀ ਕਮਾਲ ਹੋ ਗਿਆ
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ ਮਾਫ਼ੀ ਚਾਹੁੰਦੇ ਹਾਂ ਜੀ ਲੋੜ ਤੋਂ ਜ਼ਿਆਦਾ ਦੇਰੀ ਹੋ ਗਈ ਅਤੇ ਮੈਨੂੰ ਪਤਾ ਵੀ ਸਾਡੇ ਦੋਸਤ ਮਿੱਤਰ ਸੱਜਣ ਮਾਫ਼ ਕਰ ਦੇਣਗੇ ਜੀ ਸੜਕਾਂ ਦੇ ਉੱਤੇ ਕਾਫ਼ੀ ਥਾਈਂ ਐਕਸੀਡੈਂਟ ਹੋਏ ਹੋਏ ਆ ਜੀ ਅਤੇ ਬਚ ਕੇ ਚੱਲਿਓ ਬਸ ਸਾਵਧਾਨੀ ਹਟੀ ਦੁਰਘਟਨਾ ਘਟੀ ਵਾਲੀ ਗੱਲ ਹੈ ਜੀ ਅਤੇ ਕਈ ਵਾਰੀ ਆਪਾਂ ਨੂੰ ਹੁੰਦਾ ਵੀ ਆਪਣੀ ਕਾਰ ਆ ਜਿਹੜੀ ਬੜੀ ਹੌਲੀ ਚੱਲ ਰਹੀ ਹੈ ਪਰ ਅੱਜ ਹਾਲ ਇਹ ਹੈ ਜੀ ਭਾਵੇਂ ਹੌਲੀ ਚੱਲ ਰਹੀ ਹੈ ਬ੍ਰੇਕ ਲਾਏ ਤੋਂ ਕਾਰ ਨਹੀਂ ਰੁਕਦੀ ਮੇਰੇ ਸਾਹਮਣੇ ਹੀ ਐਕਸੀਡੈਂਟ ਹੋਇਆ ਜੀ ਅਤੇ ਮੈਂ ਮਤਲਬ ਕਹਿ ਲਓ ਜੀ ਐਕਸੀਡੈਂਟ ਤੋਂ ਚਾਰ ਕੁ ਕਾਰਾਂ ਪਿੱਛੇ ਸੀ ਅਤੇ ਕਾਰਾਂ ਕੁਰਾਂ ਕਿਸੇ ਦੀਆਂ ਨਹੀਂ ਰੁਕੀਆਂ ਜੀ ਪਰ ਇੰਨਾ ਕੁ ਜ਼ਰੂਰ ਆ ਕਿ ਐਕਸੀਡੈਂਟ 'ਚ ਕਿਸੇ ਦਾ ਨੁਕਸਾਨ ਨਹੀਂ ਹੋਇਆ ਘੁੰਮ ਘੁੰਮ ਕੇ ਕਾਰਾਂ ਜਿਹੜੀਆਂ ਮੇਰੇ ਮੂਹਰੇ ਜਾ ਰਹੀਆਂ ਸੀ ਉਹ ਬਸ ਇੱਧਰ ਉੱਧਰ ਹੋ ਗਈਆਂ ਅਤੇ ਆਲੇ ਦੁਆਲੇ ਇੱਕ ਦੋ ਮਿੱਤਰਾਂ ਦੇ ਫੋਨ ਵੀ ਆਏ ਕਹਿੰਦੇ ਜੀ ਸੜਕਾਂ 'ਤੇ ਐਕਸੀਡੈਂਟ ਬਹੁਤ ਨੇ ਬਸ ਇਹ ਅਖੀਰਲਾ ਕਹਿ ਲਓ ਜੀ ਸਨੋਅ ਦੇ ਅਖੀਰੀ ਦਿਨ ਹੁੰਦੇ ਨੇ ਅਪ੍ਰੈਲ ਦੇ ਵਿੱਚ ਅਤੇ ਉਸ ਤੋਂ ਬਾਅਦ ਤਾਂ ਫਿਰ ਸਨੋਅ ਆ ਜਿਹੜੀ ਉਹ ਖਤਮ ਹੋ ਜਾਂਦੀ ਹੈ ਘੰਟਾ ਕੁ ਗੱਲ ਤੁਹਾਡੇ ਨਾਲ ਕਰਨੀ ਸੀ ਚੋਣ ਵਾਲੇ ਮਸਲੇ ਤੇ ਚਲੋ ਦੋ ਕੁ ਗਾਣੇ ਤੁਸੀਂ ਸੁਣ ਲਏ ਪਹਿਲਾਂ ਢਾਈ ਕੁ ਕਹਿ ਲਓ ਮੈਂ ਕਈ ਵਾਰੀ ਸੋਚਦਾ ਹੁੰਦਾ ਬਈ ਕੋਈ ਨੌਕਰੀ ਹੋਵੇ ਕੋਈ ਪਾਰਟ ਟਾਈਮ ਕੰਮ ਹੋਵੇ ਕਿਤੋਂ ਕਮਿਸ਼ਨ ਮਿਲਣਾ ਹੋਵੇ ਕੋਈ ਲਾਇਸੈਂਸ ਲੈਣਾ ਹੋਵੇ ਉਹਦੇ ਲਈ ਇੱਕ ਮਿਨੀਮਮ ਕੁਆਲੀਫਿਕੇਸ਼ਨ ਦੀ ਲੋੜ ਹੁੰਦੀ ਹੈ ਜੇ ਉਹ ਕੁਆਲੀਫਿਕੇਸ਼ਨ ਹੈ ਹੀ ਨਹੀਂ ਤੇ ਫਿਰ ਤੁਹਾਨੂੰ ਉਹ ਕੰਮ ਆ ਜਿਹੜਾ ਮਿਲਦਾ ਨਹੀਂ ਕਈ ਰੈਗੂਲੇਟਡ ਪ੍ਰੋਫੈਸ਼ਨ ਨੇ ਜਿਵੇਂ ਮੈਂ ਕਿਹਾ ਬਈ ਕਮਿਸ਼ਨ ਮਿਲਣਾ ਹੋਵੇ ਮਤਲਬ ਇੰਸ਼ੋਰੈਂਸ ਦਾ ਕੀਤਾ ਮੌਰਗੇਜ ਦਾ ਕੀਤਾ ਰੀਅਲ ਅਸਟੇਟ ਦਾ ਕੀਤਾ ਤੇ ਪਾਰਟ ਟਾਈਮ ਕੰਮਾਂ ਦਾ ਤੁਹਾਨੂੰ ਪਤਾ ਹੀ ਪਤਾ ਹਾਲਾਂਕਿ ਜਿਹੜੇ ਮਿਨੀਮਮ ਜੌਬ ਹੁੰਦੇ ਉਹਨਾਂ ਦਾ ਕੰਮ ਮਿਨੀਮਮ ਜੌਬ ਵਾਲਿਆਂ ਦਾ ਕੰਮ ਕਾਫੀ ਔਖਾ ਹੁੰਦਾ ਮੇਰੇ ਕਹਿਣ ਦਾ ਮਤਲਬ ਕੋਈ ਕੁਆਲੀਫਿਕੇਸ਼ਨ ਹੁੰਦੀ ਆ ਕੰਮ ਦੇ ਲਈ ਪਰ ਜਿਨ੍ਹਾਂ ਨੇ ਚਾਰ ਸਾਲ ਪੰਜ ਸਾਲ ਅੱਠ ਸਾਲ ਦੇਸ਼ ਚਲਾਉਣਾ ਉਹਨਾਂ ਲਈ ਮਿਨੀਮਮ ਕੁਆਲੀਫਿਕੇਸ਼ਨ ਦੀ ਜ਼ਰੂਰਤ ਨਹੀਂ ਹੈ ਮੈਨੂੰ ਇਸ ਤਰ੍ਹਾਂ ਲੱਗਦਾ ਬਈ ਦਾਅਵਾ ਇਹ ਸਾਰੇ ਕਰਦੇ ਨੇ ਜਿਹੜੇ ਪੋਲੀਟੀਸ਼ੀਅਨ ਨੇ ਵੀ ਅਸੀਂ ਦੇਸ਼ ਦੀ ਸੇਵਾ ਕਰਨੀ ਹੈ ਲੋਕਾਂ ਦੀ ਸੇਵਾ ਕਰਨੀ ਹੈ ਤੇ ਸੇਵਾ ਦਾ ਤਾਂ ਮਤਲਬ ਹੁੰਦਾ ਫਿਰ ਵਲੰਟੀਅਰ ਵਰਕ ਸੇਵਾ ਦਾ ਕੋਈ ਪੈਸਾ ਥੋੜਾ ਲੈਂਦਾ। ਹੁਣ ਦੇਖੋ ਤੁਸੀਂ ਧਾਰਮਿਕ ਸਥਾਨਾਂ ਦੇ ਵਿੱਚ ਲੰਗਰ ਦੀ ਸੇਵਾ ਕਰਦੇ ਹੋ, ਤੁਹਾਡੇ ਮਨ ਦੇ ਵਿੱਚ ਆਉਂਦਾ ਕਿਤੇ ਬਈ ਕਿਤੇ ਡਿਸੇਬਲਡ ਕੋਈ ਜਾਂ ਜਿਨ੍ਹਾਂ ਨੂੰ ਸਪੈਸ਼ਲ ਐਬਿਲਿਟੀਜ਼ ਕਹਿੰਦੇ ਆ ਉਹ ਇਨਸਾਨ ਆ, ਮੈਂ ਉਹਨਾਂ ਦੀ ਸੇਵਾ ਕਰਨੀ ਆ, ਹੈਨਾ। ਭਗਤ ਪੂਰਨ ਸਿੰਘ ਤੋਂ ਵੱਡਾ ਸੇਵਾ ਕਰਨ ਵਾਲਾ ਹੋਰ ਕੌਣ ਹੋਇਆ ਜੀ ਅੱਜ ਦੇ ਸਾਡੇ ਸਮੇਂ ਦੇ ਵਿੱਚ, ਜਾਂ ਕਹਿ ਲਓ ਪਿਛਲੇ 100 ਸਾਲਾਂ ਦੇ ਵਿੱਚ, 50 ਸਾਲਾਂ ਦੇ ਵਿੱਚ। ਹਾਂ, ਜਿਹੜੀਆਂ ਚੈਰੀਟੇਬਲ ਆਰਗੇਨਾਈਜੇਸ਼ਨਸ ਨੇ ਉਹ ਕਹਿਣ ਨੂੰ ਤਾਂ ਕਹਿੰਦੇ ਵੀ ਸੇਵਾ ਕਰਦੇ ਆ, ਪਰ ਉਹ ਵੀ ਉਹ ਤਨਖਾਹ ਤੇ ਕੰਮ ਕਰਦੇ ਹੁੰਦੇ ਆ। ਉਹਨਾਂ ਦੀ ਸੇਵਾ ਨੂੰ ਇੱਕ ਬੰਦਾ ਜਿਹੜਾ ਨਿਸ਼ਕਾਮ ਸੇਵਾ ਕਰ ਰਿਹਾ, ਨਿੱਜ ਤੋਂ ਉੱਪਰ ਉੱਠ ਕੇ ਵਕਤ ਕੱਢ ਰਿਹਾ, ਉਸ ਦੀ ਸੇਵਾ ਨੂੰ ਈਵਨ ਚੈਰੀਟੇਬਲ ਸੰਸਥਾਵਾਂ ਦੀ ਸੇਵਾ ਨਾਲ ਵੀ ਮੇਲ ਕੇ ਨਹੀਂ ਦੇਖਿਆ ਜਾ ਸਕਦਾ। ਪਰ ਪੋਲੀਟੀਸ਼ੀਅਨਸ ਹਮੇਸ਼ਾ ਹੀ ਦਾਅਵਾ ਕਰਦੇ ਨੇ। ਆ ਇੱਕ ਮਹੀਨਾ ਤੁਸੀਂ ਨਾ ਇਹਨਾਂ ਦੀਆਂ ਗੱਲਾਂ ਸੁਣਨੀਆਂ ਨੇ, ਇਹਨਾਂ ਨੇ ਇਹੀ ਕਹਿਣਾ ਵੀ ਵੀ ਆਰ ਗੋਇੰਗ ਟੂ ਸਰਵ ਦਾ ਪੀਪਲ, ਅਸੀਂ ਜੀ ਸੇਵਾ ਕਰਨੀ ਆ ਦੇਸ਼ ਦੀ, ਸੇਵਾ ਕਰਨੀ ਆ, ਅਸੀਂ ਦੇਸ਼ ਨੂੰ ਅੱਗੇ ਲੈ ਕੇ ਜਾਣਾ। ਜਿੰਨਾ ਕੁ ਅੱਗੇ ਲੈ ਕੇ ਗਏ ਨੇ ਦੇਸ਼ ਨੂੰ ਉਹ ਤੁਹਾਨੂੰ ਪਤਾ ਹੀ ਆ। ਇੰਨਾ ਹਾਲ ਨਾ ਛੱਪੜ ਚ ਬੈਠੀ ਮੱਝ ਦਾ ਨਹੀਂ ਹੁੰਦਾ ਗਾ, ਉਹਨੂੰ ਵੀ ਕੋਈ ਪੂਛ ਤੋਂ ਫੜ ਕੇ ਇਧਰੋਂ ਉਧਰੋਂ ਰੌਲਾ ਰੱਪਾ ਪਾ ਕੇ ਉਹਨੂੰ ਬਾਹਰ ਕੱਢ ਦਿੰਦੇ ਆ। ਪਰ ਇਕਾਨਮੀ ਪਿਛਲੇ 4-5 ਸਾਲਾਂ ਚ ਦੇਖ ਰਹੇ ਆਪਾਂ ਕਿੱਥੇ ਗਈ ਆ। ਵੈਸੇ ਤਾਂ ਇਹ ਆਪਾਂ ਨੂੰ ਲੱਗਦਾ ਵੀ ਇਕਾਨਮੀ ਇੱਥੇ ਗਈ ਆ, ਇਕਾਨਮੀ ਦਾ ਹਾਲ ਹਮੇਸ਼ਾ ਹੀ ਇਵੇਂ ਰਿਹਾ। ਕਿਤੇ ਨਾ ਕਿਤੇ ਜਿਵੇਂ ਕਹਿੰਦੇ ਆ ਕਿਤੇ ਬੰਦਾ ਤੰਦਰੁਸਤ ਹੁੰਦਾ ਉਹਨੂੰ ਸੁੱਖ ਦਾ ਸਾਹ ਆ ਜਾਂਦਾ, ਇਹ ਵਕਤੀ ਤੌਰ ਦੇ ਉੱਤੇ ਕਿਤੇ ਨਾ ਕਿਤੇ ਆਮ ਬੰਦੇ ਨੂੰ ਲੱਗਣ ਲੱਗ ਜਾਂਦਾ ਵੀ ਚਲੋ ਮੈਂ ਜਿੰਨਾ ਕੁ ਕੰਮ ਕਰਨਾ ਮੈਨੂੰ ਮਾੜਾ ਮੋਟਾ ਮੁਨਾਫਾ ਵਗੈਰਾ ਹੋ ਗਿਆ ਜ਼ਿੰਦਗੀ ਸੋਹਣੀ ਜਿਉਣ ਲਈ, ਉਹ ਉਸ ਦੀ ਪਰਸਨਲ ਐਫਰਟ ਹੁੰਦੀ ਹੈ। ਮੇਰੀ ਗੱਲ ਨੂੰ ਧਿਆਨ ਨਾਲ ਸੁਣਿਓ, ਜੇ ਤੁਸੀਂ ਮਿਹਨਤ ਕਰਕੇ ਨਾ ਅੱਗੇ ਵੱਧ ਗਏ ਹੋ, ਉਹਦੇ ਵਿੱਚ ਜਿਹੜਾ ਸਿਸਟਮ ਆ ਉਹਦੀ ਕੰਟਰੀਬਿਊਸ਼ਨ ਘੱਟ ਹੁੰਦੀ ਹੈ, ਤੁਹਾਡੀ ਆਪਦੀ ਕੰਟਰੀਬਿਊਸ਼ਨ ਜ਼ਿਆਦਾ ਹੁੰਦੀ ਹੈ। ਇਸੇ ਕਰਕੇ ਜਿਹੜੇ ਇਮੀਗ੍ਰੈਂਟ ਲੋਕ ਆਪਣਾ ਦੇਸ਼ ਛੱਡ ਕੇ ਆਉਂਦੇ ਨੇ, ਆਪਣੇ ਦੋਸਤ ਮਿੱਤਰ ਮਾਂ ਪਿਓ ਨੂੰ ਛੱਡ ਕੇ ਆਉਂਦੇ ਨੇ, ਉਹਨਾਂ ਦੇ ਮਨ ਦੇ ਵਿੱਚ ਕੁਝ ਕਰ ਗੁਜ਼ਰਨ ਦੀ ਸਮਰੱਥਾ ਹੁੰਦੀ ਹੈ। ਓਵਰ ਟਾਈਮ ਲਾਉਂਦੇ ਨੇ, ਵੱਧ ਕੰਮ ਕਰਦੇ ਨੇ, ਸਟ੍ਰੈਟਜੀਜ਼ ਬਣਾਉਂਦੇ ਨੇ, ਪਲੈਨਿੰਗ ਬਣਾਉਂਦੇ ਨੇ, ਇਕੱਠੇ ਹੋ ਕੇ ਕੰਮ ਕਰਦੇ ਨੇ, ਲੋੜਾਂ ਘਟਾ ਲੈਂਦੇ ਨੇ, ਉਹ ਇਸ ਕਰਕੇ ਮੁਕਾਬਲਤਨ ਥੋੜੇ ਸਮੇਂ ਚ ਅੱਗੇ ਲੰਘ ਜਾਂਦੇ ਨੇ। ਜੇ ਤੁਸੀਂ ਕਹੋ ਵੀ ਸਿਸਟਮ ਉਹਨਾਂ ਤੇ ਕੋਈ ਐਕਸਟਰਾ ਮਿਹਰਬਾਨ ਹੋ ਜਾਂਦਾ, ਆਏ ਨਹੀਂ ਹੁੰਦਾ। ਮੇਰੇ ਕਹਿਣ ਦਾ ਮਤਲਬ ਹੈ ਇਸ ਸਿਸਟਮ ਚ ਵੀ ਜਿਹੜੇ ਅੱਗੇ ਨਿਕਲਦੇ ਨੇ ਨਾ, ਉਹ ਆਪਣੀ ਮੁਹਾਰਤ ਉਹਨਾਂ ਦੀ ਕਿਸੇ ਕੰਮ ਦੇ ਵਿੱਚ, ਆਪਣਾ ਟੈਲੈਂਟ ਤੇ ਆਪਣੀ ਸਖ਼ਤ ਮਿਹਨਤ ਕਹਿ ਲਓ ਜਾਂ ਆਪਣੀ ਪਲੈਨਿੰਗ ਨਾਲ ਅੱਗੇ ਨਿਕਲਦੇ ਨੇ। ਤੇ ਫਿਰ ਸਿਸਟਮ ਨੂੰ ਚਲਾਉਣ ਵਾਲੇ ਨੇ ਜਿਹੜੇ ਪੋਲੀਟੀਸ਼ੀਅਨਸ, ਇਹਨਾਂ ਦੀ ਕੀ ਕੰਟਰੀਬਿਊਸ਼ਨ ਆ? ਮੇਰਾ ਮੰਨਣਾ ਹੈ, ਦੇਖੋ ਹਰੇਕ ਬੰਦਾ ਸੋਚ ਤਾਂ ਸਕਦਾ ਹੀ ਆ ਨਾ, ਤੇ ਕਹਿ ਵੀ ਸਕਦਾ। ਮੈਂ ਕਿਹੜਾ ਕਿਸੇ ਇੱਕ ਪੋਲੀਟੀਸ਼ੀਅਨ ਦੇ ਤਵਾ ਲਾ ਕੇ ਕਹਿ ਰਿਹਾ। ਮੇਰਾ ਮੰਨਣਾ ਹੈ ਵੀ ਜੇ ਸੱਚੀ ਮੁੱਚੀ ਸੇਵਾ ਕਰਨੀ ਹੈ ਨਾ ਪੋਲੀਟੀਸ਼ੀਅਨਸ ਨੇ, ਖਾਸ ਕਰਕੇ ਅੱਜ ਚੋਣਾਂ ਦਾ ਮੌਕਾ ਜਿਹੜੇ MP ਬਣਨ ਲੱਗੇ ਨੇ, ਇਹਨਾਂ ਨੂੰ ਆਪਣੇ ਨਾਰਮਲ ਕੰਮ ਕਰਦੇ ਰਹਿਣਾ ਚਾਹੀਦਾ। ਜੇ ਕੋਈ ਵੀ ਕੰਮ ਜਿਹੜੇ ਕੰਮ 'ਚ ਮੁਹਾਰਤ ਰੱਖਦੇ ਨੇ, ਤੇ ਇਹਨਾਂ ਨੂੰ 4-4, 5-5 ਘੰਟੇ ਕੱਢ ਕੇ ਐਕਸਟਰਾ ਬਿਨਾਂ ਤਨਖਾਹ ਤੋਂ ਕੰਮ ਕਰਨਾ ਚਾਹੀਦਾ। ਸਾਰੇ ਭੱਤੇ ਇਹਨਾਂ ਦੇ ਬੰਦ ਹੋਣੇ ਚਾਹੀਦੇ ਆ। ਸੇਵਾ ਤਾਂ ਇਹੀ ਹੁੰਦੀ ਆ ਨਾ, ਤੁਸੀਂ ਜੇ ਸੇਵਾ ਕਰਦੇ ਹੋ ਮੈਨੂੰ ਦੱਸੋ, ਤੁਸੀਂ ਤਨਖਾਹ ਤੁਹਾਡੀ ਕੱਟੀ ਨਹੀਂ ਜਾਂਦੀ? ਤੁਸੀਂ 8 ਘੰਟੇ ਪਹਿਲਾਂ ਕੰਮ ਕਰੋ, 8 ਘੰਟੇ ਬਾਅਦ ਜਿੰਨੀ ਮਰਜ਼ੀ ਸੇਵਾ ਕਰੀ ਜਾਓ। ਤੇ ਜਿਹਨੇ ਵੱਧ ਸੇਵਾ ਕਰਨੀ ਹੈ ਭਾਈ, ਉਹ 8 ਘੰਟੇ ਆਪਦੇ ਕੰਮ ਤੇ ਲਾਵੇ, ਆਪਦਾ ਘਰ ਬਾਰ ਚਲਾਵੇ, ਉਦੋਂ ਬਾਅਦ ਭਾਵੇਂ ਉਹ 5 ਵਜੇ ਤੋਂ ਬਾਅਦ ਭਾਵੇਂ ਸਾਰਾ ਦਿਨ ਪਾਰਲੀਮੈਂਟ 'ਚ ਬੈਠਾ ਰਹੇ ਡਿਸਕਸ਼ਨ ਕਰੀ ਜਾਵੇ, ਜਾਂ ਜਿਹਨੇ ਦਿਨੇ ਕੰਮ ਕਰਨਾ ਉਹਨੂੰ, ਮੇਰੇ ਕਹਿਣ ਦਾ ਮਤਲਬ ਉਹਨਾਂ ਨੂੰ ਤਨਖਾਹ ਨਹੀਂ ਮਿਲਣੀ ਚਾਹੀਦੀ। ਤੁਸੀਂ ਕਹੋਗੇ ਤੂੰ ਤਾਂ ਕਮਲਾ ਪਾਗਲ ਆ, ਕੋਈ ਨਹੀਂ ਜੀ ਫਿਰ ਕੀ ਹੋ ਗਿਆ, ਕੱਲ੍ਹ ਦੇ 1 ਅਪ੍ਰੈਲ ਦਾ ਅਸਰ ਅਜੇ ਹੈਗਾ। ਇਹ ਕਿਉਂ ਲੈਂਦੇ ਨੇ ਤਨਖਾਹ, ਕਿਉਂ ਪੱਤੇ ਲੈਂਦੇ ਨੇ? ਬਹੁਤੀ ਵਾਰੀ ਜੇ ਤੁਸੀਂ ਪਰਸਨਲੀ ਇਹਨਾਂ ਨਾਲ ਗੱਲ ਕਰੋ, ਇਹ ਕਹਿਣਗੇ ਜੀ ਅਸੀਂ ਤਾਂ ਬਹੁਤ ਪੜ੍ਹੇ ਲਿਖੇ ਹਾਂ ਜੀ, ਸਾਡੇ ਕੋਲ ਕੁਆਲੀਫਿਕੇਸ਼ਨ ਬਹੁਤ ਨੇ, ਅਸੀਂ ਹੋਰ ਕੰਮ ਕਰ ਸਕਦੇ ਹਾਂ। ਕਰੋ ਭਾਈ, ਫਿਰ ਤੁਸੀਂ ਸਿਆਸਤ 'ਚ ਕਿਉਂ ਆਉਂਦੇ ਹੋ? ਇੱਕ ਜਿਹੜਾ MP ਹੈ, ਚਲੋ ਉਹਦੀ ਤਨਖਾਹ ਤਾਂ ਤੁਸੀਂ ਗੂਗਲ ਤੋਂ ਸਰਚ ਕਰ ਲਓਗੇ, ਕੱਲੀ ਤਨਖਾਹ ਨਹੀਂ, ਉਹਦੇ ਭੱਤੇ, ਕੱਲਾ ਆਰਥਿਕ ਫਾਇਦਾ ਹੀ ਨਹੀਂ, ਜਿਹੜਾ ਨਸ਼ਾ ਹੁੰਦਾ ਸੱਤਾ ਦਾ, ਉਹ ਨਸ਼ਾ ਦੇ ਨਸ਼ੇ ਦੇ ਵਿੱਚ ਫਿਰਦੇ ਨੇ, ਤੇ ਵੱਡੀ ਗੱਲ ਉਹ ਅਸਲ ਦੇ ਵਿੱਚ ਕੰਮ ਤੋਂ ਕੰਨੀ ਕਤਰਾਉਂਦੇ ਨੇ। ਮੈਂ ਤਾਂ ਕਹਿੰਦਾ ਜੀ ਇਹਨਾਂ ਨੂੰ ਮਿਨੀਮਮ ਵੇਜ ਵੀ ਨਹੀਂ ਦਿੱਤੀ ਜਾਣੀ ਚਾਹੀਦੀ ਜਿੰਨਾ ਕਿ ਕੰਮ ਕਰਦੇ ਨੇ। ਇੰਨਾ ਕੁ ਝੂਠ ਬੋਲਦੇ ਨੇ ਇਹ, ਤੇ ਝੂਠ ਬੋਲਣ ਵਾਲਿਆਂ ਨੂੰ ਇਹ ਠੀਕ ਠਹਿਰਾਉਂਦੇ ਨੇ। ਜੇ ਨਹੀਂ ਯਕੀਨ ਤਾਂ ਬੈਂਕ ਆਫ ਆਪਣੇ ਜਿਹੜੇ ਗਵਰਨਰ ਨੇ ਬੈਂਕ ਦੇ 2019 ਚ ਬੋਲਿਆ ਹੋਇਆ ਝੂਠ ਉਹਨਾਂ ਦਾ, ਉਹਨੇ ਕਿੰਨੇ ਕੈਨੇਡੀਅਨ, ਮੈਂ ਕਹਿੰਦਾ ਜੀ ਸਾਰੇ ਕੈਨੇਡੀਅਨ ਨੂੰ ਵਕਤ ਪਾਇਆ ਸੀ ਨਾ ਵੀ ਇੰਟਰਸਟ ਰੇਟ ਜਿਹੜਾ ਲੋ ਰਹੂਗਾ ਜੀ ਓਵਰ ਅ ਲੌਂਗ ਪੀਰੀਅਡ ਆਫ ਟਾਈਮ, ਤੁਸੀਂ ਕੋਈ ਆਹ ਕਰ ਸਕਦੇ ਹੋ, ਤੁਸੀਂ ਕੋਈ ਇਨਵੈਸਟਮੈਂਟ ਕਰ ਸਕਦੇ ਹੋ। ਉਹਨਾਂ ਦੀ ਗੱਲਬਾਤ ਦਾ ਸਾਰ ਤੱਤ ਤਾਂ ਇਹੀ ਸੀ ਨਾ, ਆਧਾਰ ਤਾਂ ਉਹੀ ਗੱਲ ਬਣੀ ਨਾ। ਅੱਛਾ ਫਿਰ ਇੱਕ ਕਈ ਵਾਰੀ ਸਾਨੂੰ ਲੱਗਦਾ ਵੀ ਇੱਕ ਪਾਰਟੀ ਵਾਲੇ ਚੰਗੇ ਹੋਣਗੇ ਦੂਜੀ ਪਾਰਟੀ ਵਾਲੇ ਮਾੜੇ ਹੋਣਗੇ। ਇਹ ਸਾਰਿਆਂ ਦੀ ਜਿਹੜੀ ਸਕਿੱਨ ਆ ਨਾ ਬੜੀ ਮੋਟੀ ਹੁੰਦੀ ਹੈ ਦੋਸਤੋ। ਆਲ ਪੋਲੀਟੀਸ਼ੀਅਨਸ ਆਰ ਚਿਪਸ ਆਫ ਦਾ ਸੇਮ ਬਲੋਕ। ਜਿਹੜੇ ਜਿਹੜਾ ਹੁਣ ਸਾਡਾ ਦੇਸ਼ ਸੰਕਟ ਦੇ ਵਿੱਚ ਆ, ਇਹ ਤੋਂ ਮਾਰਕ ਕਰਨੀ ਜੀ ਨੇ ਵੀ ਇਹ ਗੱਲ ਕਹੀ ਹੈ ਬਈ ਕੋਈ ਕੁਇਕ ਫਿਕਸ ਹੈ ਨੀ, ਅਜੇ ਸਾਨੂੰ ਰਾਹ ਨਹੀਂ ਦਿਸ ਰਿਹਾ ਤੇ ਅਸੀਂ ਚੋਣ ਕਿਹਨਾਂ ਨੂੰ ਰਹੇ ਹਾਂ, ਮਾਫ ਕਰਨਾ ਆਹੀ ਤਿੰਨ ਪਾਰਟੀਆਂ ਨੇ, ਇਹਨਾਂ ਚ ਉਹ ਹੀ ਨੇ ਪੁਰਾਣੀ ਸ਼ਰਾਬ ਨਵੀਂ ਬੋਤਲ ਦੇ ਵਿਚ, ਮਤਲਬ ਵਾਧਾ ਘਾਟਾ ਕਰਕੇ ਥੋੜੇ ਬਹੁਤ ਐਮ ਪੀ ਇਧਰ ਉਧਰ ਹੋ ਕੇ, ਚਲੋ ਜਿਹੜਾ ਮਰਜ਼ੀ ਆ ਜਾਵੇ ਸੱਤਾ ਦੇ ਵਿਚ। ਸਮੱਸਿਆ ਦਾ ਇਹ ਹੈ ਵੀ ਸਿਆਸਤ, ਮੈਂ ਅੱਗੇ ਦੀ ਗੱਲ ਨਹੀਂ ਕਰ ਰਿਹਾ, ਫਿਊਚਰ ਦੇ ਵਿਚ ਬਹੁਤ ਕੋਈ ਲਾਇਕ ਆ ਸਕਦਾ ਦੇਸ਼ ਨੂੰ ਸੋਹਣਾ ਚਲਾ ਸਕਦਾ, ਮੈਂ ਇਹ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਪਿਛਲੇ ਸਾਲਾਂ ਦੇ ਵਿਚ ਕੀ ਕੰਟਰੀਬਿਊਸ਼ਨ ਰਹੀ ਆ ਪੋਲੀਟੀਸ਼ੀਅਨਸ ਦੀ। ਗੱਲ ਉੱਥੇ ਹੀ ਆ ਜਾਂਦੀ ਹੈ ਵੀ ਜਿਹੜੀਆਂ ਸਾਡੀਆਂ ਪਾਲਿਸੀਜ਼ ਰਹੀਆਂ ਅਮਰੀਕਾ ਦੇ ਪਿਛਲੱਗ ਬਣ ਕੇ ਰਹੇ ਆ, ਉਹਨਾਂ ਨੇ ਡੋਰ ਇੱਕ ਵਾਰੀ ਝਟਕਾ ਜਿਹਾ ਦਿੱਤਾ ਜਿਵੇਂ ਪਤੰਗ ਨੂੰ ਕੋਈ ਡੋਰ ਖਿੱਚਦਾ ਹੁੰਦਾ ਨਾ ਇੱਕ ਪਾਸੇ ਤੇ ਚੱਲ ਨਵਾਂ ਕੀ ਡਿਜ਼ਾਇਨ ਕੀਤਾ, ਭਵਿੱਖ ਦਾ ਮੈਪ ਕੀ ਬਣਾਇਆ, ਬਲੂ ਪ੍ਰਿੰਟਸ ਕੀ ਨੇ ਭਵਿੱਖ ਦੇ ਪਿਛਲੇ 30-40 ਸਾਲਾਂ ਦੇ ਵਿਚ। ਅੱਛਾ ਕੱਲਾ ਇਹ ਨਹੀਂ ਵੀ ਸਾਡੇ ਪੋਲੀਟੀਸ਼ੀਅਨ ਦਾ ਇਹ ਹਾਲ ਆ, ਸਾਰੀ ਦੁਨੀਆਂ ਦੇ ਪੋਲੀਟੀਸ਼ੀਅਨ ਦਾ ਇਹ ਹਾਲ ਆ। ਅੱਛਾ ਤੁਸੀਂ ਕਹਿੰਦੇ ਹੋ ਜੀ ਚਲੋ ਕੋਈ ਨਾ ਕੋਈ ਪੋਲੀਟੀਸ਼ੀਅਨ ਤਾਂ ਚੁਣਨਾ ਹੀ ਆ, ਇਹ ਤਾਂ ਖਾਨਾ ਪੂਰਤੀ ਹੁੰਦੀ ਆ, ਕੋਈ ਨਾ ਕੋਈ ਤਾਂ ਚੁਣਨਾ ਹੀ ਆ, ਚੁਣਨਾ ਪੈਣਾ ਹੀ ਆ ਸਿਸਟਮ ਜੋ ਹੈਗਾ। ਕਈ ਕਹਿੰਦੇ ਨੇ ਜੀ ਸਰਕਾਰਾਂ ਜਿਹੜੀਆਂ ਨਾ ਉਹ ਲੋਕਾਂ ਦਾ ਭਲਾ ਬੁਰਾ ਦੇਖਦੀਆਂ ਹੁੰਦੀਆਂ। ਨਹੀਂ ਜੀ, ਨਹੀਂ ਨਹੀਂ ਨਹੀਂ, ਕਹਿੰਦੇ ਜੀ ਸਰਕਾਰਾਂ ਸਿਸਟਮ ਨੂੰ ਅੱਗੇ ਲੈ ਕੇ ਜਾਂਦੀਆਂ। ਨਾ ਨਾ ਨਾ, ਬਹੁਤ ਵੱਡੇ ਭੁਲੇਖੇ ਚੋਂ, ਸਰਕਾਰਾਂ ਨੇ ਸਿਸਟਮ ਦੇ ਵਿਚ ਜਿਹੜਾ ਕੁਝ ਚੱਲ ਰਿਹਾ ਹੁੰਦਾ ਉਸ ਨੂੰ ਉਵੇਂ ਹੀ ਰੱਖਣਾ ਹੁੰਦਾ। ਰੈਡੀਕਲ ਚੇਂਜ ਜਦੋਂ ਹੋਣ ਦੀ ਹੋ ਰਹੀ ਹੁੰਦੀ ਹੈ ਸਰਕਾਰਾਂ ਨੂੰ ਬੰਨ ਮਾਰਦੀਆਂ ਨੇ, ਸਰਕਾਰਾਂ ਨੂੰ ਐਂ ਹੁੰਦਾ ਵੀ ਕਿਉਂ, ਦੁਨੀਆਂ ਭਰ ਦੀਆਂ ਸਰਕਾਰਾਂ ਨੇ ਜਿਹੜੀਆਂ ਉਹ ਮੇਕ ਸ਼ੋਰ ਕਰ ਰਹੀਆਂ ਨੇ ਕਿ ਜਿਹੜਾ ਆਮ ਲੋਕਾਂ ਕੋਲੇ, ਮਿਡਲ ਕਲਾਸ ਕੋਲੇ, ਜਾਂ ਜਿਹੜੇ ਬਹੁਤ ਹੀ ਵਿਚਾਰੇ ਜਿਹੜੇ ਥੱਲੇ ਵਾਲੇ ਪਾਸੇ ਨੇ, ਆਰਥਿਕ ਤੌਰ ਤੇ ਕਮਜ਼ੋਰ ਨੇ, ਕਿਵੇਂ ਹੌਲੀ ਹੌਲੀ ਉਹਨਾਂ ਦੀਆਂ ਜੇਬਾਂ ਚੋਂ ਪੈਸਾ ਨਿਕਲ ਕੇ ਤਕੜੇ ਲੋਕਾਂ ਕੋਲੇ ਜਾਵੇ। ਇਹ ਮੇਕ ਸ਼ੋਰ ਕਰ ਰਹੀਆਂ ਨੇ ਸਾਰੀਆਂ ਸਰਕਾਰਾਂ। ਹੌਲੀ ਹੌਲੀ ਉਹਨਾਂ ਨੇ ਟੈਕਸ ਬ੍ਰੇਕਸ ਦੇਣੇ ਆ, ਵੱਡੇ ਵੱਡੇ ਜਿਹੜੇ ਮਗਰਮੱਛ ਨੇ ਨਾ, ਵੱਡੇ ਵੱਡੇ ਕਾਰਪੋਰੇਟਸ ਨੇ, ਮੈਂ ਸਾਰੀਆਂ ਦੁਨੀਆਂ ਦੀਆਂ ਸਰਕਾਰਾਂ ਦੀ ਗੱਲ ਕਰ ਰਿਹਾ। ਇਸ ਕਰਕੇ ਉਹਨਾਂ ਨੇ ਵੋਟਾਂ ਲੈ ਕੇ ਤੁਹਾਨੂੰ ਕੁੰਬਲੇ ਕੁੰਬਲੇ ਕਰਨਾ ਹੁੰਦਾ, ਉਹ ਮਹੀਨਾ ਕੁ ਇੱਕ ਪ੍ਰੋਸੈਸ ਚੱਲਣਾ। ਅਮਰੀਕਾ ਚ ਚੱਲ ਹਟਿਆ ਤੇ ਅਮਰੀਕਾ ਦੇ ਵਿਚ ਵਿਰੋਧ ਵੀ ਹੋਣ ਲੱਗ ਗਿਆ। ਵਿਸਕੌਨਸਨ ਦੇ ਵਿਚ ਤੁਸੀਂ ਸਟੋਰੀ ਪੜ੍ਹ ਲਈ ਹੋਣੀ ਆ, ਫਿਰ ਕਿਸੇ ਦਿਨ ਡਿਟੇਲ ਦੇ ਵਿਚ ਗੱਲਬਾਤ ਕਰਾਂਗੇ। ਪਰ ਇਹ ਹੈ ਬਈ ਜਿਹੜਾ ਡਰਾਮਾ ਜਾਂ 4 ਸਾਲ ਬਾਅਦ ਕੀਤਾ ਜਾਂਦਾ, ਇੰਡੀਆ ਚ 5 ਸਾਲ ਬਾਅਦ ਕੀਤਾ ਜਾਂਦਾ, ਮੇਰਾ ਇਹਦੇ ਚ ਨਾ ਮੁੱਢ ਤੋਂ ਹੀ ਵਿਸ਼ਵਾਸ ਨਹੀਂ ਰਿਹਾ। ਡੈਮੋਕ੍ਰੇਸੀ ਦੀ ਜਿਹੜੀ ਸਪਿਰਿਟ ਹੁੰਦੀ ਆ ਨਾ, ਮੈਨੂੰ ਲੱਗਦਾ ਉਹਦਾ ਮਜ਼ਾਕ ਉਡਾਇਆ ਜਾਂਦਾ ਇਹਦੇ ਵਿਚ। ਚਾਰ ਸਾਲ ਜਾਂ ਕਈ ਦੇਸ਼ਾਂ ਦੇ ਵਿਚ 5 ਸਾਲ ਜਾਂ ਕਈਆਂ ਚ ਥੋੜੇ ਬਹੁਤ ਹੋ ਸਕਦੇ ਨੇ, ਤੁਹਾਡੀ ਕੋਈ ਕੇਅਰ ਹੀ ਨਹੀਂ ਕਰਦਾ ਗਾ, ਤੁਹਾਨੂੰ ਬਾਹਰ ਜਾਣ ਦੀ ਲੋੜ ਹੀ ਨਹੀਂ ਜੀ, ਤੁਸੀਂ ਇੱਥੇ ਹੀ ਦੇਖ ਲਓ ਆਪਣੇ ਬ੍ਰੈਂਪਟਨ ਦੇ ਵਿਚ, ਉਹੋ ਹੀ ਮੁੱਦੇ ਕਸੇ ਪਿੱਟੇ ਸੜੇ ਹੋਏ ਮੁੱਦੇ, ਉਹ ਹੱਲ ਹੀ ਨਹੀਂ ਹੋ ਰਹੇ ਇਹਨਾਂ ਤੋਂ। ਕਤਲੋ ਗਾਰਤ ਗੋਲੀਆਂ ਮਤਲਬ ਚੱਲਦੀਆਂ ਨੇ ਨਿੱਤ, ਇਹਨਾਂ ਨੂੰ ਕਿਹੜਾ ਪਤਾ ਨਹੀਂ। ਤੇ ਹਰੇਕ ਵਾਰੀ ਚੋਣਾਂ ਦੇ ਵਿਚ ਇਹ ਕਿਹਾ ਜਾਂਦਾ ਜਿਹੜੇ ਤੁਹਾਡੇ ਮੁੱਦੇ ਨੇ ਨਾ ਉਹਨਾਂ ਨੂੰ ਟੱਚ ਕੀਤਾ ਜਾਂਦਾ, ਬ੍ਰੈਂਪਟਨ ਸੇਫ ਨਹੀਂ, ਸਿਕਿਓਰ ਨਹੀਂ, ਆਹ ਨਹੀਂ, ਉਹ ਨਹੀਂ, ਭਾਵੇਂ ਉਹ ਪ੍ਰੋਵਿੰਸ਼ੀਅਲ ਚੋਣਾਂ ਹੋਣ, ਭਾਵੇਂ ਫੈਡਰਲ ਚੋਣਾਂ ਹੋਣ, ਵੀ ਨਹੀਂ ਸਿਕਿਓਰ ਤਾਂ ਤੁਸੀਂ ਕੀ ਕੀਤਾ? ਅਕਾਲੀ ਇੱਕ ਗੋਲੀ ਚੱਲੀ ਆ, ਇੱਕ ਨੌਜਵਾਨ ਦੀ ਡੈਥ ਹੋਈ ਆ। ਇਸ ਤੋਂ ਥੋੜੇ ਜਿਹੇ ਦਿਨ ਪਹਿਲਾਂ ਨਾ ਦੋ ਤਿੰਨ ਇੰਟਰਸੈਕਸ਼ਨ ਸੀ, ਸ਼ਾਇਦ ਮੈਕਲੋਗਲਨ ਤੇ ਬੁਵੇਡ ਸੀ, ਦੋ ਚਾਰ ਥਾਵਾਂ ਤੇ ਗੋਲੀਆਂ ਚੱਲੀਆਂ ਸੀ। ਮੈਨੂੰ ਕਿਸੇ ਨੇ, ਨਵੇਂ ਆਏ ਬੰਦੇ ਨੇ ਸਹਿਸ ਬਹਿ ਕੇ ਮੈਨੂੰ ਕੁਐਸਚਨ ਕਰਤਾ, ਕਹਿੰਦਾ ਜੀ ਤੁਸੀਂ ਰੇਡੀਓ ਤੇ ਤਾਂ ਬੜਾ ਬੋਲਦੇ ਹੋ। ਮੈਂ ਕਿਹਾ ਮੈਂ ਰੇਡੀਓ ਤੇ ਬੋਲਦਾ, ਮੇਰੇ ਕੋਲ ਤਾਂ ਸ਼ਬਦ ਨੇ, ਮੈਂ ਕੀ ਕਰ ਸਕਦਾ? ਨਾ ਜੀ ਤੁਸੀਂ ਆਹ ਮੁੱਦੇ ਨਹੀਂ ਉਠਾਉਂਦੇ। ਮੈਂ ਕਿਹਾ ਅਸੀਂ ਥੋੜਾ ਉਠਾਉਣੇ ਨੇ ਭਾਈ, ਅਸੀਂ ਤਾਂ ਜਦੋਂ ਤੋਂ ਰੇਡੀਓ ਟੀਵੀ ਕਰਦੇ ਹਾਂ ਜਾਂ ਵੈਸੇ ਅਸੀਂ ਤਾਂ ਗੱਲਬਾਤ ਕਰ ਲੈਂਦੇ ਹੁੰਦੇ ਹਾਂ, ਸਾਡੇ ਹੱਥ ਦੇ ਵਿੱਚ ਕਿਹੜੀ ਸੱਤਾ, ਅਸੀਂ ਤਾਂ ਪੱਤਰਕਾਰ ਹਾਂ, ਹੈ ਨਾ? ਜੇ ਕੱਲ੍ਹ ਨੂੰ ਕੋਈ ਮੁੱਦਾ ਹੱਲ ਕਰ ਦਿਓ, ਅਸੀਂ ਕਹਿ ਦਾਂਗੇ ਵੀ ਮੁੱਦਾ ਹੱਲ ਹੋ ਜੂ, ਪਰ ਮੁੱਦੇ ਹੱਲ ਹੋ ਹੀ ਨਹੀਂ ਰਹੇ। ਅੱਛਾ ਚਲੋ, ਜੇ ਪੋਲੀਟੀਸ਼ੀਅਨਸ ਵੱਲੋਂ ਧਿਆਨ ਵੀ ਹਟਾ ਲਈਏ, ਲੋਕ ਕਿਹੜਾ ਘੱਟ ਨੇ ਸਾਡੇ। ਅੱਛਾ ਹੁਣ ਆਪਾਂ ਆਪਣਿਆਂ ਬਾਰੇ ਗੱਲ ਕਰ ਸਕਦੇ ਹਾਂ ਨਾ। ਮੈਂ ਗਾਣਾ ਇਸ ਕਰਕੇ ਲਾਇਆ ਸੀਗਾ, ਉਹ ਰਾਜ ਬਰਾੜ ਦਾ ਤੇ ਦੋ ਗਾਣੇ ਲਾਏ ਸੀ ਸ਼ਾਇਦ, ਇੱਕ ਜਸਵਿੰਦਰ ਬਰਾੜ ਦਾ ਸੀ। ਸਾਡੇ ਲੋਕ ਸਿਰੇ ਦੇ ਮੌਕਾ ਪ੍ਰਸਤ, ਸਿਰੇ ਦੇ ਮੌਕਾ ਪ੍ਰਸਤ, ਥੋੜੇ ਬਹੁਤ ਮੌਕਾ ਪ੍ਰਸਤ ਨਹੀਂ, ਬਹੁਤ ਬਹੁਤ ਵੱਡੇ ਮੌਕਾ ਪ੍ਰਸਤ। ਅਜੇ ਪੁਰਾਣੀਆਂ ਆਦਤਾਂ ਨਾ ਸਾਡੇ ਲੋਕਾਂ ਦੇ ਵਿੱਚੋਂ ਗਈਆਂ ਨਹੀਂ, ਜਿੱਥੇ ਦਾ ਲੱਗਦਾ ਇਹਨਾਂ ਨੇ ਲਾਉਣ ਦੀ ਕੋਸ਼ਿਸ਼ ਕਰਨੀ ਆ। ਅੱਛਾ ਦੇਖੋ, ਇੱਥੇ ਪੋਲੀਟੀਕਲ ਪਾਰਟੀਆਂ ਨਾ ਪਹਿਲਾਂ ਥੋੜੀਆਂ ਬਹੁਤ ਨਾ ਉਹਨਾਂ ਦੇ ਵਿੱਚ ਲੀਡਰਾਂ ਦੇ ਵਿੱਚ ਵੀ ਐਥਿਕਸ ਸੀਗੇ, ਤੇ ਮਾੜਾ ਮੋਟਾ ਫੇਰ ਵੀ ਨਾ, ਈਵਨ 10-12 ਸਾਲ ਪਹਿਲਾਂ ਵੀ ਨਾ ਜਿਹੜਾ ਮਾਹੌਲ ਹੁੰਦਾ ਸੀਗਾ, ਚੋਣਾਂ ਦੇ ਦਫ਼ਤਰ ਖੁੱਲਦੇ ਸੀ, ਲੋਕ ਇਕੱਠੇ ਹੁੰਦੇ ਸੀ, ਮਤਲਬ ਇੰਨੇ ਨਹੀਂ ਸੀ ਹੁੰਦੇ, ਡੋਰ ਨੋਕਿੰਗ ਕਰਨ ਜਾਂਦੇ ਸੀ MP ਜਾਂ MPP, ਇੱਕ ਅੱਧਾ ਹੁੰਦਾ ਸੀ। ਅਜੇ ਵੀ ਤੁਸੀਂ ਨਾ ਨੌਰਥ ਵੱਲ ਚਲੇ ਜਾਓ ਤੁਸੀਂ, ਤੇ ਪਤਾ ਹੀ ਨਹੀਂ ਹੁੰਦਾ ਲੋਕਾਂ ਨੂੰ ਚੋਣਾਂ ਨੇ, ਇੱਕ ਅੱਧਾ ਬੰਦਾ ਡੋਰ ਨੋਕਿੰਗ ਕਰਦਾ ਹੁੰਦਾ, ਜਿਹੜੇ ਚੁਣੇ ਹੋਏ ਨੁਮਿੰਦੇ ਪਹਿਲਾਂ ਵਾਲੇ ਜਾਂ ਨਵੇਂ ਉਹ ਨਾਲ ਹੁੰਦੇ ਨੇ, ਇੱਕ ਅੱਧਾ ਬੰਦਾ ਕੋਈ ਬੜੇ ਸਲੋਲੀ ਜਾਂ ਆਰਾਮ ਨਾਲ ਜਾਂਦਾ ਹੁੰਦਾ। ਸਾਡੇ ਇੰਨੇ ਅਗਰੈਸਿਵ ਨੇ, ਪਤਾ ਨਹੀਂ ਇਹਨਾਂ ਨੂੰ ਕੀ ਰੱਖਿਆ ਪਿਆ ਸਿਆਸਤ ਦੇ ਵਿੱਚੋਂ। ਜਿਹੜਾ ਦੇਖੋ ਨਵਾਂ ਜੰਮਦਾ ਲੀਡਰ, ਸਾਡੀਆਂ ਤਾਂ ਸ਼ਕਲਾਂ ਹੀ ਭੈੜੀਆਂ ਲੱਗਦੀਆਂ, ਹੁਣ ਪਤਾ ਵੀ ਬਈ ਇਹਨਾਂ ਨੇ ਤਵਾ ਲਾਉਣਾ ਸਾਡੇ ਤੇ, ਇੱਕ ਵੀ ਸਵਾਲ ਦਾ ਜਵਾਬ ਨਹੀਂ ਦੇ ਸਕਦੇ ਲੋਕਾਂ ਅੱਗੇ, ਇੱਕ ਵੀ ਸਵਾਲ ਦਾ ਜਵਾਬ ਉਹਨਾਂ ਕੋਲ ਹੁੰਦਾ ਨਹੀਂ ਹੈ। ਅੱਛਾ ਉਹਨਾਂ ਨੇ ਫਿਰ ਕੀ ਕਿਹਾ ਹੁੰਦਾ, ਆਪਣੇ ਜਿਹੜੇ ਨਾਲ ਡੋਰ ਨੋਕਿੰਗ ਕਰਨ ਵਾਲੀ ਟੀਮ ਆ ਨਾ, ਉਹਨਾਂ ਨੂੰ ਕਿਹਾ ਹੁੰਦਾ ਵੀ ਜਿਹੜਾ ਬੰਦਾ ਸਵਾਲ ਕਰਨਾ ਤੁਸੀਂ ਜ਼ਿਆਦਾ ਟਾਈਮ ਨਹੀਂ ਵੇਸਟ ਕਰਨਾ, ਬਸ ਤੁਸੀਂ ਅੱਗੇ ਨਿਕਲ ਜਾਣਾ, ਬਸ ਐਂ ਕਹਿੰਦੇ ਹੀ ਰਹਿਣਾ ਲੋਕਾਂ ਨੂੰ, ਵੋਟ ਪਾਓ, ਸਾਨੂੰ ਪਾਓ, ਤੇ ਦੂਜੀ ਪਾਰਟੀ ਨੇ ਮਾੜਾ ਜਿਹਾ ਤਵਾ ਲਾ ਕੇ ਅੱਗੇ ਨਿਕਲ ਜਾਣਾ। ਜਿਹੜੀ ਸੱਤਾ 'ਚ ਹੈ ਨਹੀਂ ਪਾਰਟੀ ਉਹਦੇ ਤੇ ਤਵਾ ਲਾ ਦੇਣਾ, ਤੇ ਜਿਹੜੇ ਸੱਤਾ 'ਚ ਹੈ ਹੀ ਨਹੀਂ ਗੇ ਉਹਨਾਂ ਨੇ ਸੱਤਾ ਵਾਲੀ ਪਾਰਟੀ ਤੇ ਤਵਾ ਲਾ ਦੇਣਾ, ਹੈ ਨਾ? ਤੇ ਜਿਹੜੀ ਤੀਜੀ ਪਾਰਟੀ ਹੈ ਤੁਹਾਨੂੰ ਪਤਾ ਹੀ ਹੈ, ਉਹਨਾਂ ਨੇ ਦੋਨਾਂ ਤੇ ਤਵਾ ਲਾ ਦੇਣਾ, ਬਸ। ਅੱਛਾ ਰੰਗ ਐਡੀ ਛੇਤੀ ਬਦਲਦੇ ਨੇ ਜੇ ਇਹਨਾਂ ਨੂੰ ਪਤਾ ਲੱਗ ਜੇ ਨਾ ਵੀ ਆਹ ਪਾਰਟੀ ਜਿੱਤ ਰਹੀ ਹੈ, ਫੱਟ NDP 'ਚੋਂ ਛਾਲ ਮਾਰ ਕੇ ਨਾ, ਮਤਲਬ ਡੱਡੂ ਇੰਨੀ ਛੇਤੀ ਛਾਲ ਨਹੀਂ ਮਾਰਦਾ ਜਿੰਨੀ ਛੇਤੀ ਛਾਲ ਇਹ ਮਾਰਦੇ ਨੇ, ਛਾਲ ਮਾਰ ਕੇ ਡੱਡੂ ਵਾਂਗੂ ਵੀ ਜਿੱਤ ਰਹੇ ਨੇ ਲਿਬਰਲ, ਚਲੋ ਲਿਬਰਲਾਂ ਮਗਰ। ਮੈਂ ਦੇਖੋ ਅੱਜ ਪਾਰਟੀ ਨੇ ਕਿਸੇ ਦੀ ਪਾਲਿਸੀ ਦੀ ਗੱਲ ਨਹੀਂ ਕਰ ਰਿਹਾ, ਮੈਂ ਤਾਂ ਸਿਰਫ ਟ੍ਰੈਂਡ ਰੁਝਾਨਾਂ ਦੀ ਗੱਲ ਕਰ ਰਿਹਾ, ਬੰਦੇ ਦੇ ਅੰਦਰ ਕਿੱਡੀ ਮੌਕਾ ਪ੍ਰਸਤੀ ਪਈ ਹੈ, ਸੱਤਾ ਨਾਲ ਇੰਨਾ ਪ੍ਰੇਮ ਆ ਇਹਨਾਂ ਨੂੰ। ਸਾਡੇ ਬੰਦਿਆਂ ਦੇ ਸਾਹਮਣੇ ਕੋਈ ਮਹਾਨ ਵਿਦਵਾਨ ਲਿਆ ਕੇ ਬਿਠਾ ਦਿਓ, ਕੋਈ ਸਾਇੰਟਿਸਟ ਜਿਹੜਾ ਆ ਕੇ ਬੈਠ ਜੇ, ਕੋਈ ਵਧੀਆ ਡਾਕਟਰ ਹਾਰਟ ਸਪੈਸ਼ਲਿਸਟ ਬੈਠ ਜੇ, ਕੋਈ ਦਿਮਾਗ ਦਾ ਸਪੈਸ਼ਲਿਸਟ ਬੈਠ ਜੇ, ਉਹਨੂੰ ਕਹਿਣਗੇ ਲਾ ਇਹ ਕੋਈ ਬੰਦਾ, ਇਹ ਤਾਂ ਸਾਦਾ ਜਿਹਾ ਬੰਦਾ, ਇਹਨੂੰ ਤਾਂ ਕੱਪੜੇ ਪਾਉਣ ਦਾ ਨਹੀਂ ਪਤਾ, ਇਹ ਤਾਂ ਸਿੱਧੀ ਗੱਲ ਕਰਦਾ। ਕੋਈ ਅਨਪੜ੍ਹ ਸਿਆਸਤਦਾਨ ਆ ਕੇ ਬੈਠ ਜੇ ਨਾ, ਉਹਦੇ ਪੈਰਾਂ ਥੱਲੇ ਹੱਥ ਨਹੀਂ ਦਿੰਦੇ, ਮੇਰੀ ਗੱਲ ਸੁਣਿਓ, ਮੈਂ ਆਪਦੀ ਜ਼ਿੰਦਗੀ ਦਾ ਤਜਰਬਾ ਮੈਂ ਸਾਂਝਾ ਕਰ ਰਿਹਾ ਤੁਹਾਡਾ ਸਾਹਮਣੇ, ਅੱਖਾਂ ਦੇਖੀਆਂ ਨੂੰ, ਲਿਟਦੇ ਫਿਰਨਗੇ ਉਹਦੇ ਅੱਗੇ, ਲਿਟਦੇ ਫਿਰਨਗੇ, ਬਸ ਇੰਨੀ ਕੀ ਇੰਨਾ ਕੀ ਫਰਕ ਹੁੰਦਾ ਵੀ ਜੀਭ ਦੇ ਨਾਲ ਉਹਦੀ ਜੁੱਤੀ ਨਹੀਂ ਚੜਦੇ, ਬਸ ਲਿਟਦੇ ਫਿਰਨਗੇ ਅੱਗੇ। ਗੋਡੀ ਹੱਥ ਲਾਉਂਦੇ ਦੇਖੇ ਨੇ ਮੈਂ, 28-29, 29-30 ਸਾਲ ਦੇ ਜਿਹੜੇ ਸਿਆਸਤਦਾਨ ਨੇ ਨਾ, ਉਹਨਾਂ ਸਾਹਮਣੇ 60 ਸਾਲ ਦੇ ਚਿੱਟੀਆਂ ਦਾੜੀਆਂ ਵਾਲੇ ਮੈਂ ਗੋਡੀ ਹੱਥ ਲਾਉਂਦੇ ਦੇਖੇ ਨੇ। ਅੱਛਾ ਫਿਰ ਪਤਾ ਕੀ ਕਹਿਣਗੇ, ਅਸੀਂ ਤਾਂ ਜੀ ਬਸ ਜੀ ਸਾਡੇ ਤਾਂ ਨਾ ਇੱਕੋ ਗੁਰੂ ਸਾਹਿਬ ਆ, ਅਸੀਂ ਉਹ ਤੋਂ ਬਿਨਾਂ ਕਿਸੇ ਦੇ ਅੱਗੇ ਨਹੀਂ ਝੁਕਦੇ। ਸ਼ਰਮ ਕਰਿਆ ਕਰੋ ਥੋੜੀ ਬਹੁਤ, ਕੋਈ ਸਾਧ ਆ ਜੇ, ਕੋਈ ਪੋਲੀਟੀਸ਼ੀਅਨ ਆ ਗਏ, ਉਹਦੇ ਮੂਹਰੇ ਦੂਰੇ ਹੋਏ ਫਿਰਦੇ ਹੁੰਦੇ ਹੋ। ਬਹੁਤ ਵੱਡੇ ਮੌਕਾ ਪ੍ਰਸਤ ਨੇ, ਬਹੁਤ ਵੱਡੇ। ਅੱਛਾ ਲੀਡਰਾਂ ਨੂੰ ਪਤਾ ਇਹਨਾਂ ਦਾ, ਫਿਰ ਸਾਡੇ ਲੋਕਾਂ ਨੇ ਕੀ ਕੀਤਾ, ਸਾਡੇ ਲੋਕਾਂ ਨੇ ਇਹਨਾਂ ਪਾਰਟੀਜ਼ ਨੂੰ ਨਾ, ਇੱਥੋਂ ਦੀਆਂ ਪਾਰਟੀਜ਼ ਨੂੰ ਜਿਹੜੀਆਂ ਸਿੱਧੀਆਂ ਸਾਧੀਆਂ ਤਾਂ ਚਲੋ ਆਪਾਂ ਨਾ ਕਹੀਏ, ਪਰ ਇੰਨੇ ਵਿੰਗ ਵਾਲ ਨਹੀਂ ਸੀ ਇਹਨਾਂ ਨੂੰ ਨਾ, ਪਤਾ ਨਹੀਂ ਕੀ ਫੰਡ ਰੇਜ਼ਿੰਗ, ਮਤਲਬ ਇਧਰੋਂ ਉਧਰੋਂ ਕਰਕੇ ਇਕੱਠੇ ਵੱਧ ਪੈਸੇ ਦੇ ਕੇ, ਉਹਨਾਂ ਦਾ ਜਿਹੜਾ ਨਜ਼ਰੀਆ ਸੀ ਨਾ ਸੋਚਣ ਦਾ ਇੱਥੋਂ ਦੇ ਲੀਡਰਾਂ ਦਾ, ਉਹਦੇ 'ਚ ਫਰਕ ਜ਼ਰੂਰ ਪਾਇਆ। ਮੈਨੂੰ ਨਹੀਂ ਪਤਾ ਕਿੰਨਾ ਫਰਕ ਪਿਆ, ਪਰ ਬਹੁਤੇ ਰੌਲੇ ਰੱਪੇ ਇਹ ਸਾਡੇ ਜਿੱਥੇ ਸਾਡੇ ਲੋਕ ਚਲੇ ਗਏ ਨਾ ਉੱਥੇ ਪੈਂਦੇ ਨੇ, ਦੂਜਿਆਂ 'ਚ ਵੀ ਪੈਂਦੇ ਨੇ, ਘੱਟ ਪੈਂਦੇ ਨੇ। ਸਾਡੇ ਲੋਕਾਂ ਦਾ ਆਹ ਹੀ ਮਸਲਾ ਹੁੰਦਾ। ਉਹ ਸਾਡੀ ਪਾਰਟੀ ਹੈ ਜਿਹੜੀ ਜੀ, ਉਹ ਜੀ ਫਲਾਨਾ ਜੀ, ਉਹ ਫਲਾਨੇ ਪਾਸੇ ਤੋਂ ਦਖਲਅੰਦਾਜ਼ੀ ਹੁੰਦੀ ਹੈ ਜੀ, ਉਹ ਹਿੰਦੂਆਂ ਦਾ ਨੇਤਾ ਜੀ, ਉਹ ਸਿੱਖਾਂ ਦਾ ਨੇਤਾ ਜੀ, ਜਿਹੜੇ ਇਲਾਕੇ 'ਚ ਸਿੱਖ ਆ ਉੱਥੋਂ ਹਿੰਦੂ ਨਹੀਂ, ਉੱਥੋਂ ਹਿੰਦੂ ਪਾਰਟੀ ਦਾ ਆਗੂ ਨਹੀਂ ਹੋਣਾ ਚਾਹੀਦਾ, ਹਿੰਦੂਆਂ ਦਾ ਆਗੂ ਨਹੀਂ ਉੱਥੇ ਹੋਣਾ ਚਾਹੀਦਾ, ਪਾਰਟੀ ਨੂੰ ਕੋਈ ਟਿਕਟ ਨਾ ਦੇਵੇ, ਜਿੱਥੇ ਹਿੰਦੂ ਨੇ ਉਹ ਜੀ ਸਿੱਖਾਂ ਨੂੰ ਟਿਕਟ ਨਹੀਂ ਦੇਣੀ, ਸਿੱਧੇ ਤਰੀਕੇ ਨਾਲ ਨਹੀਂ, ਟੇਢੇ ਤਰੀਕੇ ਨਾਲ। ਜਿਹੜੀ ਬੇਸਿਕ ਜਿਹੜੇ ਪਿੱਲਰ ਨੇ ਨਾ ਡੈਮੋਕਰੇਸੀ ਦੇ, ਵੀ ਧਰਮ, ਜਾਤ, ਕਲਚਰ, ਵੀ ਇਹਨਾਂ ਨੂੰ ਪਾਸੇ ਛੱਡਣਾ, ਸਾਡੇ ਵਾਲੇ ਸਲੋਲੀ ਸਲੋਲੀ ਇਹ ਇੰਜੈਕਟ ਕਰ ਰਹੇ ਨੇ ਵੈਲਿਊਜ਼ ਇੱਥੇ। ਅੱਛਾ ਫਿਰ ਅਸੀਂ ਜਦੋਂ ਅਸੀਂ ਇੱਥੇ ਆਏ ਸੀ ਨਾ 20 ਸਾਲ ਪਹਿਲਾਂ, ਸਾਨੂੰ ਆਏ ਸੀ ਵੀ ਸੱਚੀ ਇੱਥੋਂ ਦੇ ਬੱਚੇ ਸੱਚੀ ਸਿਆੜੇ ਨੇ। ਹੁਣ ਪਤਾ ਲੱਗਿਆ ਵੀ ਮੇਰੇ ਕੋਲ ਨਾ ਸ਼ਬਦ ਨਹੀਂ, ਮੈਂ ਯੂਜ਼ ਨਹੀਂ ਕਰਨਾ ਚਾਹੁੰਦਾ। ਹਾਂ ਜਿਹੜੇ ਸਿਆਣੇ ਨੇ ਉਹ ਸਿਆਣੇ ਨੇ, ਪਰ ਜਿਹੜੇ ਪਿਛਲੱਗ ਬਣੇ ਹੋਏ ਨੇ, ਐਡੇ ਪਿਛਲੱਗ ਨੇ ਉਹ ਪਾਰਟੀਆਂ ਦੇ, ਉਹਨਾਂ ਕੋਲ ਨਵਾਂ ਕੁਛ ਕਰਨ ਨੂੰ ਹੀ ਹੈ ਨੀਗਾ। ਅੱਛਾ ਕਈ ਵਿਚਾਰੇ ਕਰਨ ਜਾਂਦੇ ਨੇ, ਇਹ ਜੀ ਗੱਲ ਨਹੀਂ, ਕਈ ਮਿਹਨਤੀ ਉਹਨਾਂ ਦੇ ਮਨ ਚ ਸੱਚੀ ਹੁੰਦਾ ਵੀ ਸਮਾਜ ਦੀ ਸੇਵਾ ਕਰਨੀ ਹੈ, ਅੰਦਰ ਜਾ ਕੇ ਮਾਹੌਲ ਇਹੋ ਜਿਹਾ ਬਣਦਾ। ਉਹ ਕਹਿੰਦੇ ਨਾ ਕਬੂਤਰ ਨੂੰ ਦੇਖ ਕੇ ਕਬੂਤਰ ਰੰਗ ਬਦਲਦਾ, ਉਹ ਪਾਰਟੀ ਦੇ ਲੀਡਰ ਨੂੰ ਦੇਖ ਕੇ ਨਾ, ਉਹ ਪਾਰਟੀ ਦੇ ਲੀਡਰ ਨੂੰ ਦੇਖ ਕੇ ਬਸ ਉਹਨਾਂ ਦੇ ਅੰਦਰ ਇਹੋ ਜਿਹੀ ਸਫਾਈ ਹੁੰਦੀ ਹੈ ਨਾ, ਮਤਲਬ ਨਾ ਜਿਵੇਂ ਨਾ ਤੁਸੀਂ ਹੱਥ ਸੈਨੇਟਾਈਜ਼ ਕਰਦੇ ਹੁੰਦੇ ਨਾ, ਕੋਰੋਨਾ ਦੇ ਵਾਇਰਸ ਬੈਕਟੀਰੀਆ ਮਰ ਜਾਣ, ਉਹਨਾਂ ਦੇ ਅੰਦਰੋਂ ਇਮਾਨਦਾਰੀ ਦੇ ਸੇਵਾ ਵਾਲੇ ਜਿਹੜੇ ਕੀਟਾਣੂ ਹੁੰਦੇ ਆ, ਐਂ ਮਰ ਜਾਂਦੇ ਆ, ਉਸ ਤੋਂ ਬਾਅਦ ਉਹ ਨਜ਼ਰ ਹੀ ਨਹੀਂ ਬਣਾਉਂਦੇ ਗੇ। ਮਤਲਬ ਸਿਆਸਤ ਨੇ ਨਾ, ਪੋਲੀਟਿਕਸ ਨੇ ਇੰਨਾ ਕੁ ਸਾਨੂੰ ਹੋਰ ਹੀ ਤਰ੍ਹਾਂ ਦੇ ਬਣਾਤਾ, ਮੈਨੂੰ ਲੱਗਦਾ ਇਨਸਾਨ ਇਨਸਾਨ ਹੀ ਨਹੀਂ ਰਿਹਾ। ਅੱਛਾ ਜਿਹੜੇ ਪੋਲੀਟੀਸ਼ੀਅਨ ਨੇ, ਪਾਰਟੀਆਂ ਵਾਲੇ ਨੇ, ਇਹਨਾਂ ਨੂੰ ਪਤਾ ਸਾਡੀ ਇਸ ਕਮਜ਼ੋਰੀ ਦਾ। ਇਹ ਨਾ ਇੱਕ ਤਾਂ ਸਾਡੀ, ਪਤਾ ਨਹੀਂ ਮੈਨੂੰ, ਮੈਂ ਸ਼ਬਦਾਂ ਚ ਕਿਵੇਂ ਇਹਨੂੰ ਕਹਾਂ, ਘੱਟੋ ਘੱਟ ਸਾਡੀ ਕਮਿਊਨਿਟੀ ਜਿਹੜੇ ਫੰਡਰੇਜ਼ਰ ਜੇ ਹੁੰਦੇ ਨੇ ਨਾ, ਇਹ ਬੈਨ ਹੋਣੇ ਚਾਹੀਦੇ ਨੇ। ਜੇ ਸੱਚੀ ਕਿਸੇ ਨੇ, ਕਿਉਂ ਪਾਰਟੀਆਂ ਫੰਡ ਲੈਂਦੀਆਂ ਨੇ ਐਡਵਰਟਾਈਜ਼ਮੈਂਟ ਲਈ, ਕਿਉਂ ਐਡਵਰਟਾਈਜ਼ ਕਰਦੀਆਂ, ਕੀ ਲੋੜ ਹੈ ਐਡਵਰਟਾਈਜ਼ ਕਰਨ ਦੀ? ਸਾਡੇ ਗੁਆਂਢੀਆਂ ਦੀ ਤਾਂ ਚਲੋ ਗੱਲ ਛੱਡੋ, ਇੱਥੇ ਤਾਂ ਸਿੱਧੇ ਹੀ ਮਿਲੀਅਨਸ ਆਫ ਡਾਲਰਸ ਜਾਂਦੇ ਨੇ, ਸਾਡੇ ਦੇਸ਼ ਦੇ ਵਿੱਚ ਕਿਉਂ ਪਾਰਟੀਆਂ ਨੂੰ ਇੰਨੀ ਐਡਵਰਟਾਈਜ਼ ਕਰਨ ਦੀ ਕੀ ਲੋੜ ਆ? ਅੱਛਾ ਗੈਰ ਕਾਨੂੰਨੀ ਤਰੀਕੇ ਨਾਲ ਐਡਵਰਟਾਈਜ਼ ਕਰਦੀਆਂ, ਜਿੰਨਾ ਇਹਨਾਂ ਦਾ ਬਜਟ ਹੁੰਦਾ ਨਾ, ਜੇ ਸਹੀ ਮਾਨਾਂ ਦੇ ਵਿੱਚ ਫਰੋੜਿਆ ਜਾਵੇ, ਉਸ ਤੋਂ ਕਈ ਗੁਣਾ ਵੱਧ ਕਰਦੇ ਨੇ, ਸਾਡੀ ਕਮਿਊਨਿਟੀ ਤਾਂ ਘੱਟੋ ਘੱਟ ਹੁੰਦਾ। ਅੱਛਾ ਫਿਰ ਇਹਨਾਂ ਦੇ ਚੋਣ ਦਫ਼ਤਰ ਦੇਖ ਲਓ, ਚੋਣ ਦਫ਼ਤਰ ਅੱਜ ਵਿਹਲੜ ਬੈਠੇ ਹੁੰਦੇ ਨੇ, ਮੈਨੂੰ ਪਤਾ ਜੇ ਮੈਂ ਉਹਨਾਂ ਦੇ ਡਿੱਕੇ ਆ ਗਏ ਉਹਨਾਂ ਨੂੰ ਕੁੱਟਣਾ ਜ਼ਰੂਰ ਆ ਮੈਨੂੰ, ਸਭ ਵਿਹਲੜ ਇਕੱਠੇ ਹੋਏ ਹੁੰਦੇ ਨੇ, ਕੋਈ ਕੰਮ ਦਾ ਨਹੀਂ ਹੁੰਦਾ। ਹਾਂ ਚੋਣ ਪ੍ਰਚਾਰ ਕਰੋ, ਤੁਸੀਂ ਜਾਓ ਆਫਿਸ, ਦਿਨੇ ਆਪਦਾ ਕੰਮ ਕਰੋ 8 ਘੰਟੇ ਦਾ ਭਾਈ, 10 ਘੰਟੇ ਦਾ ਉਹ ਕੰਮ ਕਰਕੇ ਜਾਓ, ਘੰਟਾ 2 ਘੰਟੇ ਲਾਓ ਉੱਥੇ, ਪਕੌੜੇ, ਚਾਹ, ਫਲਾਨਾ, ਢਿਮਕਾ। ਅੱਛਾ ਫਿਰ ਇਹਨਾਂ ਦਾ ਪ੍ਰਚਾਰ ਕਰਨ ਦਾ ਤਰੀਕਾ ਇੰਨਾ ਮਾੜਾ ਹੁੰਦਾ, ਨੇੜਾ ਇਹਨਾਂ ਦੇ ਪ੍ਰੈਸ਼ਰ ਪਾਉਂਦੇ ਨੇ, ਉਹ ਜੀ ਆਪਣਾ ਉਹ ਖੜਾ ਜੀ, ਆਪਣੇ ਪਿੰਡ ਦਾ ਖੜਾ ਜੀ, ਆਪਣੇ ਆਹ ਖੜਾ ਜੀ, ਆਹ ਖੜਾ, ਉਹ ਖੜਾ ਤਾਂ ਖੜਾ ਰਹੇ ਭਾਈ, ਉਹਨੇ ਕਿਹੜਾ ਸਾਡੇ ਘਰ ਦੀ ਮੌਰਗੇਜ ਭਰ ਦੇਣੀ ਆ? ਫਿਰ ਸਾਡੇ ਲੋਕਾਂ 'ਚ ਨਾ ਕੁਐਸਚਨ ਕਰਨ ਦੀ ਹਿੰਮਤ ਨਹੀਂ। ਜੇ ਕੋਈ ਜਿਹੜਾ ਚੁਣਿਆ ਗਿਆ, ਠੀਕ ਆ ਉਹ ਸਾਰਿਆਂ ਦਾ ਹੁੰਦਾ, ਚੁਣਿਆ ਹੋਇਆ ਵੀ ਨਾ, ਚੁਣੇ ਹੋਏ ਨੂੰ ਵੀ ਪਤਾ ਹੁੰਦਾ ਜੇ ਕੋਈ ਉਹਦੇ ਕੋਲ ਦੂਜੀ, ਜਿਹੜਾ ਕੋਈ ਮਤਲਬ ਕਿਸੇ ਨੇ ਉਹਨੂੰ ਪਤਾ ਹੁੰਦਾ ਵੀ ਇਹ ਕੈਂਪੇਨਿੰਗ ਕਰ ਰਿਹਾ ਸੀ ਹੋਰ ਪਾਰਟੀ ਦਾ, ਉਹ ਖੁੰਦਕ ਰੱਖਦਾ ਉਹਦੇ ਨਾਲ। ਦੇਖੋ ਡੈਮੋਕ੍ਰੇਸੀ ਦੀ ਸਪਿਰਿਟ ਦੇਖੋ ਇਹਨਾਂ ਦੇ ਵਿੱਚ, ਚੁਣੇ ਹੋਏ ਲੀਡਰਾਂ ਦੇ ਵਿੱਚ ਉਹ ਖੁੰਦਕ ਰੱਖਦਾ ਉਹਦੇ ਨਾਲ। ਪਤਾ ਨਹੀਂ ਜੀ, ਸਾਡੇ ਵਾਲੇ ਤਾਂ 100 ਸਾਲ ਪਿੱਛੇ ਨੇ, ਵੈਸੇ ਤਾਂ ਡੈਮੋਕ੍ਰੇਸੀ ਦਾ ਜਲੂਸ ਤਾਂ ਨਿਕਲ ਗਿਆ ਸਾਰੀ ਦੁਨੀਆ ਦੇ ਵਿੱਚ, ਆਉਂਦੇ ਸਾਲਾਂ 'ਚ ਹੋਰ ਨਿਕਲ ਜਾਣਾ। ਕੁਛ ਕਾਲਰ ਸਾਡੇ ਨਾਲ ਨੇ, ਉਹਨਾਂ ਦੀ ਗੱਲਬਾਤ ਸੁਣ ਲਈਏ। ਨਿੱਘਾ ਸਵਾਗਤ ਜੀ ਤੁਹਾਡਾ।
ਹੈਲੋ,
ਹਾਂਜੀ, ਸਤਿ ਸ਼੍ਰੀ ਅਕਾਲ
ਰਾਣਾ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਠੀਕ ਠਾਕ ਹੋ?
ਵਧੀਆ ਜੀ ਵਧੀਆ, ਤੁਸੀਂ ਸੁਣਾਓ?
ਗੁਰਸੰਤ ਬੋਲਦਾ ਸੀ। ਅੱਛਾ ਗੱਲ ਇਹ ਹੈਗੀ, ਜਿਵੇਂ ਤੁਸੀਂ ਕਹਿੰਦੇ ਹੋ ਨਵੀਂ ਪੁਰਾਣੀ ਸ਼ਰਾਬ ਦੀ ਬਾਰਡਰ ਵਾਲੀ ਗੱਲ, ਬਿਲਕੁਲ ਤੁਹਾਡੀ ਠੀਕ ਹੈਗੀ ਹੈ, ਇਹ ਬੋਲਣ ਯੋਗ ਹੈ। ਮਤਲਬ ਮੁੱਦੇ ਜਿਹੜੇ ਸੀਗੇ ਪਹਿਲਾਂ ਜਿਨ੍ਹਾਂ ਬਾਰੇ ਗੱਲ ਕਰਦੇ ਸੀ, ਕ੍ਰਾਈਮ ਦੀ ਗੱਲ ਹੋ ਗਈ, ਥੈਫਟ ਦੀ ਗੱਲ ਹੋ ਗਈ, ਇੰਸ਼ੋਰੈਂਸ ਦੀ ਹੋ ਗਈ, ਇਹ ਨਹੀਂ ਕਿਹਾ ਫੈਡਰਲ ਦੀਆਂ ਇਲੈਕਸ਼ਨਾਂ ਨੇ, ਇਹਨਾਂ ਦਾ ਵੀ ਵਿੱਚ ਪਾਰਟ ਹੁੰਦਾ, ਉਹ ਮੁੱਦੇ ਹੀ ਗੈਪ ਨੇ। ਹੁਣ ਪਤਾ ਕੀ ਚੱਲ ਰਿਹਾ, ਕਾਰਬਨ ਟੈਕਸ ਹਟਾਤਾ ਜੀ, ਟੈਰਿਫ ਆ ਗਿਆ ਜੀ, ਹੈਂਜੀ। ਅੱਛਾ ਜਿਹੜੇ ਆ ਜਿਹੜੇ ਸਾਡੇ MP ਹੈਗੇ ਨੇ, ਜਿਹੜੇ ਉਦੋਂ ਕਾਰਬਨ ਟੈਕਸ ਦੀਆਂ ਤਾੜੀਆਂ ਮਾਰਦੇ ਸੀ ਵੀ ਕਾਰਬਨ ਟੈਕਸ ਲਾਤਾ, ਉਦੋਂ ਬਿਲਕੁਲ ਨਹੀਂ ਬੋਲੇ, ਹੁਣ ਕਹਿ ਰਹੇ ਨੇ ਮਤਲਬ ਗੈਸ ਸਸਤੀ ਕਰਤੀ ਜੀ। ਦੇਖੋ ਮਤਲਬ ਪੋਲੀਟੀਕਲ ਸਟੈਂਡ ਕੀ ਹੈਗਾ ਫਿਰ, ਜਿਵੇਂ ਤੁਸੀਂ ਲੋਕ ਜਿਹੜੇ ਸਾਡੇ ਲੋਕ ਸਾਡੇ ਵਰਗੇ ਹੈਗੇ ਨੇ, ਆਪਣੇ ਵਰਗੇ ਹੈਗੇ ਨੇ ਜਾਂ ਮੈਂ ਵੀ ਹਾਂ, ਮਤਲਬ ਫਿਰ ਇੱਕਦਮ ਹੀ ਉਧਰ ਨੂੰ ਹੋ ਜਾਂਦੇ ਨੇ। ਮਤਲਬ ਵੀ ਹੁਣ ਤੁਸੀਂ 10 ਸਾਲ ਸਾਰਾ ਕੁਛ ਦੇਖਿਆ, ਘੱਟੋ ਘੱਟ ਹੁਣ ਤਾਂ ਸੋਚ ਲਓ, ਅਜੇ ਉਹ ਭੁੱਲ ਵੀ ਗਏ, ਸਾਰਾ ਕੁਛ ਹੀ ਭੁੱਲ ਗਏ। ਟੈਰਫ ਤੇ ਕਾਰਬਨ ਟੈਕਸ ਦੇ ਪਿੱਛੇ ਹੀ ਆ ਗਏ
ਬਸੰਤ ਜੀ
ਇਹਨੇ ਹਾਂਜੀ ਵੀ ਕਾਰਬਨ ਟੈਕਸ ਨੂੰ ਉਹਨੇ ਖਤਮ ਕਰਤਾ ਹੀ ਇਜ਼ ਦਾ ਵਨ ਜਿਹੜਾ ਇਹਨੇ ਪੂਰੀ ਸਪੋਰਟ ਕੀਤੀ ਸੀ ਤੇ ਲਾਉਣ ਲੱਗਿਆ ਸੀ
ਹਾਂਜੀ ਗੁਰਸੰਤ ਜੀ ਸੋਰੀ ਟੂ ਇੰਟਰਪਟ ਜੀ ਤੁਸੀਂ ਹੋਲਡ ਕਰਕੇ ਰੱਖਿਓ ਦੇਖੋ ਕੁਐਸਚਨ ਕਾਰਬਨ ਟੈਕਸ ਹਟਾਉਣ ਜਾਂ ਲਾਉਣ ਦਾ ਨਹੀਂ ਕੁਐਸਚਨ ਇਹ ਹੈ ਵੀ ਤੁਸੀਂ ਲੋਕਾਂ ਨੂੰ ਕਿੰਨਾ ਐਜੂਕੇਟ ਕੀਤਾ ਵੀ ਐਨਵਾਇਰਮੈਂਟ ਸਾਡੀ ਜਿਹੜੀ ਧਰਤੀ ਹੈ ਸਾਡੀ ਜਿਹੜੀ ਕੁਦਰਤ ਆ ਜੰਗਲ ਜ਼ਮੀਨ ਜਲ ਪਾਣੀ ਵਾਯੂ ਸਾਰੀ ਇਹ ਕਿੰਨੀ ਕਿੰਨੀ ਪੋਲਿਊਟ ਹੋ ਗਈ ਆ ਤੇ ਇਹਦਾ ਫਿਊਚਰ ਜਨਰੇਸ਼ਨ ਤੇ ਜਿਹੜੀਆਂ ਸਪੀਸੀਜ਼ ਸਾਨੂੰ ਈਵਨ ਜਿਹੜੀਆਂ ਅੱਖਾਂ ਨਾਲ ਨਹੀਂ ਦਿਸਦੀਆਂ ਨਸਲਾਂ ਬੈਕਟੀਰੀਆ ਜਿਹੜੇ ਸਾਡੀ ਜ਼ਿੰਦਗੀ ਦਾ ਆਧਾਰ ਨੇ ਉਹਨਾਂ ਦੇ ਕੀ ਅਸਰ ਹੋ ਰਿਹਾ ਹੈ ਜੀ ਤੁਸੀਂ ਇਹਦੀ ਖਾਤਰ ਲੋਕਾਂ ਨੂੰ ਕਿੰਨਾ ਐਜੂਕੇਟ ਕੀਤਾ ਇਹਦਾ ਮਤਲਬ ਤੁਸੀਂ ਵੋਟ ਲੈਣ ਦੀ ਖਾਤਰ ਕਹਿ ਰਹੇ ਹੋ ਦੇਖੋ ਮੈਂ ਕਿਸੇ ਪਾਰਟੀ ਦੀ ਹਮਾਇਤ ਜਾਂ ਸਪੋਰਟ ਨਹੀਂ ਕਰ ਰਿਹਾ ਮਤਲਬ ਦੋਨੇ ਪਾਰਟੀਆਂ ਦੀ ਤੁਸੀਂ ਪੋਜੀਸ਼ਨ ਦੇਖੋ ਜੇ ਕਾਰਬਨ ਟੈਕਸ ਜਿਹੜੇ ਕਹਿੰਦੇ ਆ ਪਹਿਲਾਂ ਹਟਣਾ ਚਾਹੀਦਾ ਸੀ ਜਾਂ ਜਿਹੜੇ ਕਹਿੰਦੇ ਲਾਇਆ ਜਾਂ ਹੁਣ ਹਟਾਇਆ ਉਹਨਾਂ ਨੇ ਲੋਕਾਂ ਨੂੰ ਕੀ ਐਜੂਕੇਟ ਕੀਤਾ ਲੋਕਾਂ ਚ ਕਿੰਨੀ ਅਵੇਅਰਨੈਸ ਭਰੀ ਆ ਬਈ ਦੁਨੀਆਂ ਕਿੱਥੇ ਚਲੀ ਗਈ ਆ ਸਾਡਾ ਵਾਤਾਵਰਨ ਆਉਣ ਵਾਲੇ ਸਾਲਾਂ ਦੇ ਵਿੱਚ ਮੈਂ ਪੂਰੇ ਦਾ ਪੂਰਾ ਪ੍ਰੋਗਰਾਮ ਕਰੂੰਗਾ ਜੀ ਇਹਦੇ ਤੇ ਵੀ ਇਹਦਾ ਕੀ ਖਤਰਾ ਕੀ ਉਹਨਾਂ ਨੇ ਐਜੂਕੇਟ ਕੀਤਾ ਸਿਰਫ ਇੱਕੋ ਗੱਲ ਦੇ ਖੜੇ ਆ ਵੀ ਤੁਹਾਡਾ ਜਿਹੜਾ ਗੈਸ ਆ ਉਹ ਜੀ 20 ਸੈਂਟ ਸਸਤੀ ਹੋ ਗਈ ਜੀ ਐਂ ਹੋ ਗਿਆ ਮਤਲਬ ਲੋਕਾਂ ਦੀ ਸਮਝ ਨੂੰ ਕਿੰਨਾ ਸੀਮਿਤ ਕਰ ਰਿਹਾ ਮਤਲਬ ਲੋਕਾਂ ਨੂੰ ਘੁੱਗੂ ਬਣਾਉਣਾ ਚਾਹੁੰਦੇ ਨੇ ਹਾਂਜੀ
ਉਹ ਤਾਂ ਗੱਲ ਇਹ ਕਿ ਕਾਰਬਨ ਟੈਕਸ ਦੀ ਤਾਂ ਲੋਕਾਂ ਨੂੰ ਪਤਾ ਹੀ ਨਹੀਂ ਵੀ ਕਾਰਬਨ ਟੈਕਸ ਹੈ ਤੇ ਕੀ ਹੁੰਦੇ ਨੇ ਜਿਹੜੀ ਤੁਸੀਂ ਐਜੂਕੇਟ ਕਰਨ ਵਾਲੀ ਗੱਲ ਕਰਦੇ ਹੋ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਅੱਛਾ ਸੈਕਿੰਡਲੀ ਜਿਹੜੇ ਹੈਗੇ ਨੇ ਨਾ ਮਤਲਬ ਕਹਿ ਤਾਂ ਦਿੰਦੇ ਆ ਵੀ ਮੈਂ ਇੱਕ ਵਾਰੀ ਪੁਰਾਣੀ ਪਿਛਲੀ ਰੇਡੀਓ ਤੋਂ ਸੁਣ ਰਿਹਾ ਸੀ ਉਹ ਕੋਈ ਬੰਦਾ ਵਕੀਲ ਖੜਾ ਹੋਇਆ ਸੀ ਉਹ ਕਿਸੇ ਨੇ ਸਵਾਲ ਕੀਤਾ ਵੀ ਇਹ ਜੋਬ ਕ੍ਰੀਏਸ਼ਨ ਹੈ ਵੀ ਉਹ ਕਹਿੰਦੇ ਜੀ ਤਾਂ ਇੰਨੇ ਪੈਸੇ ਬਣਾਉਂਦਾ ਉਹਦੇ ਭਾਈ ਇੰਨੇ ਪੈਸੇ ਬਣਾਉਂਦਾ ਫਿਰ ਸਿਸਟਮ ਚ ਇੱਥੇ ਆ ਕੇ ਕੀ ਕਰਨ ਲੱਗਿਆ ਹੈਗਾ ਕਾਹਦੇ ਵਾਸਤੇ ਆ ਰਿਹਾ ਉਹ ਜੇ ਉਹ ਪੈਨਸ਼ਨ ਆਪਦੀ ਤਨਖਾਹ ਨਾਲੋਂ ਮਿਲੀਅਨਸ ਆਫ ਡਾਲਰਸ ਬਣਾਉਂਦਾ ਵਾਇਰ ਉਹ ਆਪਦੀ ਜੋਬ ਤੇ ਸਟਿੱਕ ਰਹੇ ਕਿਸੇ ਨੂੰ ਹੋਰ ਚਾਂਸ ਦੇ ਦਿਓ ਮੇਨ ਮੁੱਦਾ ਜੀ ਸਾਡੇ ਜਿਹੜੇ ਆਪਣੇ ਹੈਗੇ ਨੇ ਜੀ ਜੋਬ ਕ੍ਰੀਏਸ਼ਨ ਹੈਗੀ ਹੈ ਕੋਈ ਕਦੇ ਕਿਸੇ ਵੀ ਮੁੱਦੇ ਨੂੰ ਕਿਸੇ ਵੀ ਉਠਾਉਣ ਦੀ ਕੋਸ਼ਿਸ਼ ਨਹੀਂ ਕਰਦੇ ਜੇ ਕੋਈ ਗੱਲ ਕਹਿਤੀ ਉਹਨੂੰ ਕਿਸੇ ਨੂੰ ਕਦੇ ਅਪੋਜ਼ ਨਹੀਂ ਕੀਤਾ ਅੱਜ ਤੱਕ ਮੈਨੂੰ ਦੱਸ ਦਿਓ ਕਿਸੇ MP ਨੇ ਜਾਂ MPP ਨੇ ਖੜੇ ਹੋ ਕੇ ਕਿਹਾ ਵੀ ਮੈਂ ਇਸ ਗੱਲ ਦੇ ਜਿਹੜਾ ਫੈਸਲਾ ਇਹਨੂੰ ਅਪੋਜ਼ ਕਰਦਾ ਨੈਵਰ ਐਵਰ ਫਿਰ ਜਿਹੜੇ ਕੁਐਸਚਨ ਆਂਸਰ ਦੀ ਗੱਲ ਹੈ ਬਰਾੜ ਸਾਹਿਬ ਕੀ ਕੁਐਸਚਨ ਇਹਨਾਂ ਨੂੰ ਪੁੱਛੋਗੇ ਉਹ ਕਹਿੰਦੇ ਕਰ ਰਹੇ ਆ ਹੁਣ ਇੰਸ਼ੋਰੈਂਸ ਦੇ ਮੁੱਦਿਆਂ ਤੇ ਜਿੱਤ ਕੇ ਇੰਸ਼ੋਰੈਂਸ ਦੇ ਮੁੱਦੇ ਕਿੱਧਰ ਗਏ ਹਜੇ ਤੱਕ ਉਵੇਂ ਹੀ ਚਲੀ ਜਾਂਦੇ ਆ ਸੋ ਇਸ ਕਰਕੇ ਇਹਨਾਂ ਨੂੰ ਤਾਂ ਕੁਐਸਚਨ ਕਰਨ ਦਾ ਵੀ ਕੋਈ ਆਈਡੀਆ ਨਹੀਂ ਬਣਦਾ ਆਪਾਂ ਕਹਿ ਦਿੰਦੇ ਵੀ ਇਹਨਾਂ ਨੂੰ ਸਵਾਲ ਪੁੱਛੋ ਕੀ ਸਵਾਲ ਪੁੱਛੀਏ ਜੀ ਇਹਨਾਂ ਨੂੰ
ਉਹ
ਕਹਿਣਗੇ ਅਸੀਂ ਕਰ ਰਹੇ ਹਾਂ ਸਾਡੀ ਗਵਰਨਮੈਂਟ ਆਹ ਕਰਤਾ ਸੋ ਐਨੀ ਨੇ ਮਤਲਬ ਇਹ ਗੱਲ ਹੈਗੀ ਜੀ ਸਾਡੇ ਲੋਕਾਂ ਨੂੰ ਸਮਝਣਾ ਚਾਹੀਦਾ ਜਿਵੇਂ ਤੁਸੀਂ ਵੋਟਾਂ ਨਾ ਪਾਉਣ ਵਾਲੇ ਕਰਦੇ ਹੋ ਆਈ ਐਮ ਵਨ ਆਫ ਦੈਮ ਮਤਲਬ ਕਿੱਧਰ ਨੂੰ ਜਾਓ ਤੇ ਕਿੱਧਰ ਨੂੰ ਕੀ ਨਾ ਕਰੋ ਮਤਲਬ ਕੋਈ ਗੱਲ ਨਹੀਂ ਕੋਈ ਹੈਗੀ ਸਮਝ ਤੋਂ ਬਾਹਰ ਹੈਗੀ ਹੈ ਹੁਣ ਇੱਕ ਪਾਸੇ ਨੂੰ ਉਈ ਹਲਾਰਾ ਦੇਤਾ
ਮਿਹਰਬਾਨੀ ਧੰਨਵਾਦ ਜੀ ਧੰਨਵਾਦ
ਜੀ
ਦਾ ਨਹੀਂ ਜੀ ਨਹੀਂ ਇਹ ਹਰੇਕ ਆਮ ਬੰਦਾ ਜਿਹੜਾ ਨਾ ਉਹਦੇ ਦਿਮਾਗ ਚ ਆਉਂਦਾ ਇਹ ਬਿਲਕੁਲ ਠੀਕ ਹੈ ਜੀ ਜੇ ਤੁਸੀਂ ਦੇਖੋ ਜਿਹੜਾ ਬੰਦਾ ਦਾਅਵਾ ਕਰਦਾ ਵੀ ਮੈਂ ਲਿਆਕਤ ਵਾਲਾ ਮੈਂ ਆਪਦਾ ਕੰਮ ਕਰਦਾ ਸੀ ਮੈਂ ਪੋਲੀਟਿਕਸ ਚ ਆ ਗਿਆ ਲੋਕਾਂ ਦਾ ਕੀ ਸਹਿਣ ਕਰਤਾ ਤੁਸੀਂ ਪੋਲੀਟਿਕਸ ਦੇ ਵਿਚ ਆ ਕੇ ਤੁਸੀਂ ਕਿੱਡੀ ਕੁ ਰੈਵੋਲੂਸ਼ਨਰੀ ਚੇਂਜ ਲਿਆਂਦੀ ਆ ਤੁਸੀਂ ਚਾਹੀਦਾ ਤੁਹਾਨੂੰ ਤੁਸੀਂ ਕਹੋ ਵੀ ਮੈਂ ਜੀ ਆਪਦਾ ਕੰਮ ਛੱਡ ਕੇ ਆਇਆ ਤੁਸੀਂ ਨਾ ਤਨਖਾਹ ਲਓ ਇੱਥੋਂ ਕਿਉਂ MP ਦੀ ਤਨਖਾਹ ਲੈਂਦੇ ਹੋ ਤੁਸੀਂ ਆਪਦਾ 4-5 ਘੰਟੇ ਕੰਮ ਕਰੋ ਤੇ ਤੁਸੀਂ ਇੱਧਰ ਫ੍ਰੀ ਸਰਵਿਸ ਕਰੋ ਕਿਉਂ ਸੇਵਾ ਦਾ ਕੀ ਮਤਲਬ ਹੁੰਦਾ ਕਿਉਂ ਤਨਖਾਹ ਲਓ MP ਦੀ ਤੁਸੀਂ ਜੇ ਤੁਸੀਂ ਲਿਆਕਤ ਵਾਲੇ ਹੋ ਤੁਹਾਡੇ ਹੱਥ ਚ ਟੈਲੈਂਟ ਆ ਤੁਸੀਂ ਇਹ ਕੰਮ ਫ੍ਰੀ ਕਰੋ ਤੁਸੀਂ ਸ਼ਾਮ ਨੂੰ ਦੇਖੋ 9 ਤੋਂ 5 ਜਦੋਂ ਪਾਰਲੀਮੈਂਟ ਬੈਠਦੀ ਆ ਸ਼ਾਮ ਨੂੰ ਰਾਤ ਨੂੰ ਵੀ ਕਈ ਵਾਰੀ ਬੈਠਦੀ ਆ ਤੁਸੀਂ ਹਫ਼ਤੇ ਚ 2 ਦਿਨ ਆਪਦੇ ਕੰਮ ਤੇ ਲਾਓ ਭਾਈ ਉਹ 2 ਦਿਨ ਤੁਸੀਂ ਪਾਠਾਂ ਦੇ ਭੋਗਾਂ ਤੇ ਕਿਸੇ ਦੇ ਮਰਨ ਤੇ ਕਿਸੇ ਦੇ ਵਿਆਹ ਤੇ ਕਿਉਂ ਜਾਂਦੇ ਹੋ ਉਦੋਂ ਤੁਸੀਂ ਆਪਦਾ ਕੰਮ ਕਰ ਲਓ ਤੁਸੀਂ ਫ੍ਰੀ ਕੰਮ ਕਰੋ ਤੁਸੀਂ ਮਿਨੀਮਮ ਵੇਜ ਲਓ ਤੁਸੀਂ ਕਿਉਂ ਆਪਦੀਆਂ ਤਨਖਾਹਾਂ ਵਧਾਉਂਦੇ ਮੈਂ ਦੇਖਿਆ ਜੀ ਲੈ ਕੇ ਸਿਟੀਜ਼ ਤੋਂ ਕਾਉਂਸਲਰ ਮੇਅਰ MPP MP ਸਭ ਕਿਸੇ ਨੂੰ ਪੁੱਛਦੇ ਨੇ ਤਨਖਾਹ ਵਧਾਉਣ ਵੇਲੇ ਇਹ ਸਭ ਤੋਂ ਪਹਿਲਾਂ ਤਾਂ ਪਤਾ ਨਹੀਂ ਇਹ ਤਾਂ ਖੈਰ ਆਪਣੇ ਮਨ ਦੇ ਫਲਫਲੇ ਨੇ ਇਹਨਾਂ ਦੇ ਚੈੱਕ ਹੋਣਾ ਚਾਹੀਦਾ ਚੈੱਕਸ ਐਂਡ ਬੈਲੈਂਸ ਜ਼ਰੂਰੀ ਨੇ ਇਹ ਮਨਮਾਨੀ ਕਰਦੇ ਨੇ ਜਦੋਂ ਮਤਲਬ ਲੋਕ ਜਿਹੜੇ ਤਰ੍ਹਾਂ ਤਰ੍ਹਾਂ ਕਰ ਰਹੇ ਹੁੰਦੇ ਨੇ ਇਹ ਲੋਕਾਂ ਨੂੰ ਇਹ ਵਹਿਮ ਪਾ ਕੇ ਵੀ ਅਸੀਂ ਤੁਹਾਡੀ ਖਾਤਰ ਲੜ ਰਹੇ ਹਾਂ ਆਪਣੀਆਂ ਤਨਖਾਹਾਂ ਵਧਾ ਕੇ ਲੈ ਜਾਂਦੇ ਨੇ ਲੋਕਾਂ ਦੇ ਸਿਰ ਤੇ ਟੈਕਸ ਲੋਕ ਸਾਡੇ ਸਮਝਦੇ ਹੀ ਨਹੀਂ ਵੀ ਤੁਹਾਡੇ 2-2, 5-5, 20-20, 100-100, 200-200 ਜਿਹੜਾ ਡਾਲਰ ਦਾ ਟੈਕਸ ਵੱਧਦਾ ਨਾ ਉਹ ਕਿਵੇਂ ਮਾਇਆ ਜਿਹੜੀ ਸ਼ਿਫਟ ਹੁੰਦੀ ਹੈ ਕਿੱਥੇ ਜਾਂਦੀ ਹੈ ਮਾਇਆ ਉਹ ਸਭ ਵਿਹਲੜਾਂ ਦੀਆਂ ਪਾਕਟਸ ਦੇ ਵਿੱਚ ਪੈਂਦੀ ਹੈ ਜੀ ਅੱਗੇ ਕਾਲ ਤੇ ਅਗਲੀ ਕਾਲ ਤੇ ਚੱਲਦੇ ਨੇ ਸਵਾਗਤ ਜੀ ਤੁਹਾਡਾ
ਹਾਂਜੀ
ਸਤਿ ਸ੍ਰੀ ਅਕਾਲ ਜੀ
ਹਾਂਜੀ ਮੈਂ ਪਰਮਜੀਤ ਬੋਲ ਰਿਹਾ
ਚੱਲ ਸਾਹਿਬ ਹਾਂਜੀ ਕੀ ਹਾਲ ਆ
ਬਸ ਵਧੀਆ ਅੱਛਾ ਨਾ ਇੱਕ ਰੀਸੈਂਟਲੀ ਆਹ ਗੈਟ ਟੂਗੈਦਰ ਹੋਇਆ ਸੀ ਇਹਦੀਆਂ ਇਲੈਕਸ਼ਨਾਂ ਚੱਲ ਰਹੀਆਂ
ਹਾਂਜੀ
ਤੇ ਉੱਥੇ ਬੀਬੀ ਜਾਂ ਬੀਬੀ ਨੇ ਕਿਹਾ ਵੀ ਸਾਨੂੰ ਪੈਸਿਆਂ ਦੀ ਬਹੁਤ ਜ਼ਰੂਰਤ ਹੈ, ਸਾਨੂੰ ਡੋਨੇਸ਼ਨ ਦਿਓ।
ਅੱਛਾ।
ਤੇ ਉਹ ਜਦੋਂ ਡੋਨੇਸ਼ਨ ਦੀ ਗੱਲ ਹੋਈ ਤੇ ਆਪਣੇ ਤਾਂ ਬੰਦੇ ਹਾਂਜੀ ਹਾਂਜੀ ਕਰ ਜਾਂਦੇ, ਕੋਈ ਬੁਰਾ ਸੀਗਾ ਉੱਥੇ।
ਹਾਂਜੀ।
ਉਹ ਕਹਿੰਦਾ ਜੀ ਅਸੀਂ ਤਾਂ ਤੁਹਾਨੂੰ ਪਿਛਲੇ 10 ਸਾਲਾਂ ਤੋਂ ਬਹੁਤ ਡੋਨੇਸ਼ਨ ਦੇ ਚੁੱਕੇ ਹਾਂ, 2 ਮਿਲੀਅਨ ਦੀ। ਉਹ ਕਹਿੰਦੇ ਵੀ 2 ਮਿਲੀਅਨ ਦੀ ਡੋਨੇਸ਼ਨ ਕਿਸ ਤਰ੍ਹਾਂ ਦੇ ਚੁੱਕੇ ਆ? ਕਹਿੰਦਾ ਵੀ ਦੇਖੋ ਤੁਹਾਡੀ ਕਾਬਲੀਅਤ ਦੇ ਹਿਸਾਬ ਨਾਲ ਤੁਹਾਡੀ 40 ਜਾਂ 45 ਹਜ਼ਾਰ ਡਾਲਰ ਤੁਸੀਂ ਤਨਖਾਹ ਲੈਂਦੇ ਸੀ 10 ਸਾਲ ਪਹਿਲਾਂ, ਹੈ ਨਾ। ਕਹਿੰਦਾ 1.5 ਲੱਖ ਡਾਲਰ ਤੁਸੀਂ ਸਾਲ ਦੀ ਐਕਸਟਰਾ ਤਨਖਾਹ ਲੈ ਕੇ 10 ਸਾਲਾਂ ਚ 1.5 ਮਿਲੀਅਨ ਤਾਂ ਉਹ ਹੋ ਗਿਆ। ਕਹਿੰਦਾ ਉਹ ਪਲੱਸ ਕਹਿੰਦਾ ਤੁਸੀਂ ਉਹ ਕਰੋ ਜਿਹੜੇ ਕਹਿੰਦਾ ਤੁਸੀਂ ਘਰ ਦੇ ਜਿਹੜੇ ਆਪਦੇ ਬਾਲ ਬੱਚੇ ਆਫਿਸ ਦੇ ਵਿੱਚ ਲਾਏ ਹੋਏ ਆ। ਕਹਿੰਦਾ 2.5 ਮਿਲੀਅਨ ਤਾਂ ਅਸੀਂ ਆਲਰੇਡੀ ਤੁਹਾਨੂੰ ਡੋਨੇਸ਼ਨ ਦੇ ਚੁੱਕੇ ਆ। ਕਹਿੰਦਾ ਹਾਲਾਂਕਿ ਤੁਸੀਂ ਹੋਰ ਡੋਨੇਸ਼ਨ ਮੰਗਦੇ। ਤੇ ਗੱਲ ਇਹ ਹੈ ਵੀ ਮੈਂ ਤਾਂ ਇਹ ਕਹਿੰਦਾ ਵੀ ਆਪਦੇ ਘਰ ਦੇ ਬਾਹਰ ਨਾ ਕਿਸੇ ਵੀ ਪਾਰਟੀ ਦਾ ਫੱਟਾ ਲਵਾਉਣ ਤੋਂ ਪਹਿਲਾਂ ਉਹਨੂੰ ਇੱਕ ਦੋ ਵਾਰ ਇਹ ਪੁੱਛੋ ਵੀ ਭਾਈ ਤੂੰ ਇੰਨੇ ਸਾਲ ਸੀਗਾ, ਤੂੰ ਰਾਜ ਕੀਤਾ, ਕੋਈ ਸਾਡੇ ਏਰੀਏ ਦੀ ਕੋਈ ਗੱਲਬਾਤ ਬੋਲੀ ਜੇ ਕਿਤੇ ਉੱਥੇ ਪਾਰਲੀਮੈਂਟ ਚ ਬੋਲੀ ਤੇ ਸਾਨੂੰ ਮਾੜੀ ਮੋਟੀ ਵੀਡੀਓ ਕਲਿੱਪ ਵੀ ਦਿਖਾ ਦੇ, ਉਹ ਤੋਂ ਬਾਅਦ ਅਸੀਂ ਤੈਨੂੰ ਵੋਟ ਪਾ ਦੇਣਗੇ। ਥੈਂਕ ਯੂ।
ਮਿਹਰਬਾਨੀ ਮਿਹਰਬਾਨੀ। ਚਾਲ ਸਾਹਿਬ ਮੈਂ ਦੇਖੋ ਮੈਂ ਵੈਰੀਫਾਈ ਨਹੀਂ ਕਰ ਸਕਦਾ ਗੱਲ, ਅਗੇਨ ਡਿਸਕਲੋਜਰ ਮੈਂ ਪਹਿਲਾਂ ਦੇ ਦਿੰਦਾ, ਮੈਨੂੰ ਨਹੀਂ ਪਤਾ ਕੀ ਹੁੰਦਾ ਕੀ ਨਹੀਂ ਹੁੰਦਾ। ਅੱਛਾ, ਵੈਸੇ ਮੈਂ ਗੱਲ ਸੁਣੀ ਸੁਣਾਈ ਨਹੀਂ ਕਰਦਾ, ਪਰ ਜਿਹੜੀ ਗੱਲ ਤੁਸੀਂ ਵੈਰੀਫਾਈ ਨਹੀਂ ਕਰ ਸਕਦੇ ਤੁਹਾਨੂੰ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਦੀ ਹੈ, ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ। ਮੈਨੂੰ ਨਹੀਂ ਪਤਾ ਵੀ ਉਹ ਕਿੰਨੇ ਕੁ ਭਰੋਸੇਯੋਗ ਸੀ ਕਿ ਨਹੀਂ, ਪਰ ਇਹ ਗੱਲ ਆਮ ਚਰਚਾ ਦਾ ਵਿਸ਼ਾ ਹੈ ਬਈ ਇਹ ਬੋਲਦੇ ਨਹੀਂ, ਇਹਨਾਂ ਨੂੰ ਲਿਖ ਕੇ ਦਿੱਤਾ ਜਾਂਦਾ ਬਕਾਇਦਾ। ਪਾਰਟੀ ਲੀਡਰ ਆ ਜਿਹੜਾ ਉਹਦੀ ਪੂਰੀ ਅਥਾਰਟੀ ਹੁੰਦੀ ਹੈ, ਪਾਰਟੀ ਲੀਡਰ ਦੇ ਵਿਰੋਧ ਦੇ ਵਿੱਚ ਤੁਸੀਂ ਨਾ ਚੂ ਕਰਕੇ ਦਿਖਾਓ, ਜਿਹੜਾ ਚੂ ਕਰਦਾ ਜਿਹਨੂੰ ਕੱਢ ਕੇ ਨਾ ਜਿਵੇਂ ਮੱਖਣ ਚੋਂ ਵਾਲ ਕੱਢੀ ਦਾ ਐਂ ਕੱਢ ਕੇ ਪਾਸੇ ਛੱਡ ਦਿੰਦੇ ਆ। ਇਸ ਕਰਕੇ ਜਿਹੜਾ ਡਰਾਮਾ ਕੀਤਾ ਜਾਂਦਾ ਨਾ, ਇਹ ਵੀਡੀਓ ਬਣਾਈ ਜਾਂਦੀ ਹੈ ਰੀਲਸ ਵਾਂਗੂ, ਇਹ ਸਿਰਫ ਪ੍ਰਮੋਸ਼ਨ ਦਾ ਤਰੀਕਾ ਹੁੰਦਾ। ਇਹ ਪ੍ਰਮੋਟ ਕਰਦੇ ਨੇ ਵੀ ਅਸੀਂ ਆਹ ਬੋਲਿਆ ਆਹ ਬੋਲਿਆ, ਇਹਨਾਂ ਨੂੰ ਸਾਰਾ ਕੁਝ ਵਿਦ ਇਨ ਦਾ ਲਿਮਿਟਸ, ਈਵਨ ਕੌਮਾਸ, ਉਹਦੇ ਤੋਂ ਇੱਕ ਸ਼ਬਦ ਵੀ ਇੱਧਰ ਉੱਧਰ ਨਹੀਂ ਜਾ ਸਕਦੇ, ਇੱਕ ਸ਼ਬਦ ਵੀ ਇੱਧਰ ਉੱਧਰ ਨਹੀਂ ਜਾ ਸਕਦੇ, ਇੱਕ ਸ਼ਬਦ ਆਪਦੇ ਕੋਲੋਂ ਐਡ ਕਰਨ। ਈਵਨ ਜਦੋਂ ਇਹ ਸਟੇਟਮੈਂਟਸ ਆਮ ਜਨਤਾ ਚ ਦਿੰਦੇ ਨੇ, ਪੱਤਰਕਾਰਾਂ ਨੂੰ ਬੋਲਣ ਪੱਤਰਕਾਰਾਂ ਸਾਹਮਣੇ ਬੋਲਦੇ ਨੇ, ਇਹਨਾਂ ਦੀਆਂ ਬਿਲਕੁਲ ਬੈਲੈਂਸ ਸਟੇਟਮੈਂਟਸ ਹੁੰਦੀਆਂ ਨੇ, ਉਸ ਤੋਂ ਅੱਗੇ ਜਾ ਨਹੀਂ ਸਕਦੇ। ਜੇ ਕੋਈ ਭੁੱਲ ਭੁਲੇਖੇ ਚੱਲਿਆ ਜਾਵੇ ਤੇ ਪਾਰਟੀ ਦਾ ਲੀਡਰ ਉਹਨੂੰ ਇਹੋ ਜਿਹੀਆਂ ਅੱਖਾਂ ਦਿਖਾਉਂਦਾ, ਇੱਕ ਅੱਧੀ ਵਾਰ ਮੇਰਾ ਖਿਆਲ ਮੌਕਾ ਹੋਰ ਤਾਂ ਕਿਤੇ ਮਿਲ ਜੂ, ਪਰ ਪੋਲੀਟਿਕਸ 'ਚ ਨਹੀਂ ਮਿਲਦਾ। ਅਗਲੀ ਕਾਲ ਤੇ ਚੱਲਦੇ ਆ। ਨਿਗਾ ਸਵਾਗਤ ਜੀ ਤੁਹਾਡਾ। ਹਾਂਜੀ, ਸਤਿ ਸ਼੍ਰੀ ਅਕਾਲ। ਤੁਹਾਡੀ ਆਵਾਜ਼ ਨਹੀਂ ਆ ਰਹੀ ਜੀ। ਹਾਂਜੀ 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 ਬੋਲੋ।
ਹੈਲੋ, ਸਤਿ ਸ਼੍ਰੀ ਅਕਾਲ ਪ੍ਰੋਫੈਸਰ ਸਾਹਿਬ, ਕੈਨ ਯੂ ਹੀਅਰ ਮੀ?
ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਕੈਵਿਨ ਸਿੱਧੂ ਬੋਲ ਰਿਹਾ।
ਹਾਂਜੀ ਹਾਂਜੀ ਸਿੱਧੂ ਸਾਹਿਬ, ਠੀਕ ਠਾਕ ਹੋ?
ਹਾਂਜੀ ਠੀਕ ਆ ਠੀਕ ਆ।
ਤੁਹਾਡਾ ਤਜਰਬਾ ਜ਼ਿਆਦਾ ਦੱਸੋ ਕੁਛ। ਹਾਂਜੀ,
ਦੋ ਤਿੰਨ ਕੁਸ਼ਚਨ ਆ। ਇੱਕ ਤਾਂ ਹੈਗਾ, ਮੈਂ ਤੁਹਾਨੂੰ ਆਰਟੀਕਲ ਭੇਜਿਆ ਇੱਕ ਹੁਣੇ ਵਟਸਐਪ ਤੇ, ਕਿ ਜਿੱਥੇ ਟਰੂਡੋ ਦੀ ਫੈਮਿਲੀ ਸਟਰਕਚਰ ਰੈਲੇਟਿਵਿਟੀ ਉਹ ਮਾਰਕ ਕਾਰਨੀ ਨਾਲ ਮਿਲੀ ਹੋਈ ਆ, ਉਹ ਤੁਸੀਂ ਪੜ੍ਹ ਕੇ ਰਿਸਰਚ ਕਰਕੇ ਨਾ ਬਾਅਦ ਚ ਤੁਸੀਂ ਆਪਦੇ ਆਡੀਅੰਸ ਨੂੰ ਦੱਸ ਦਿਓ। ਤੇ ਦੂਜੀ ਗੱਲ ਮੈਂ ਕਹਿਣੀ ਸੀਗੀ, ਮੈਂ 2 MP ਨੂੰ ਫੋਨ ਕੀਤਾ ਮੇਰੀ ਰਾਈਡਿੰਗ ਜਿੱਥੋਂ ਹੈਗੇ ਖੜੇ ਹੈਗੇ, ਇੱਕ ਕੰਸਰਵੇਟਿਵ ਨੂੰ ਤੇ ਇੱਕ ਲਿਬਰਲ ਨੂੰ। ਕੰਸਰਵੇਟਿਵ ਨੂੰ ਫੋਨ ਕੀਤਾ, ਉਹਨੇ ਤਾਂ ਫੋਨ ਚੱਕਣਾ। ਮੈਂ ਪੁੱਛਿਆ ਸੀਗਾ ਕਿ ਜਿਹੜੇ ਕ੍ਰਿਮੀਨਲ ਸੀਰੀਅਸ ਕ੍ਰਿਮੀਨਲ ਓਫੈਂਸਿਸ ਕਮਿਟ ਕਰ ਰਹੇ ਆਪਣੇ ਜਿਹੜੇ ਅੰਡਰ ਏਜ ਟੀਨੇਜਰਸ ਰਾਈਟ ਅਬਵ 14, ਉਹਨਾਂ ਨੂੰ ਚਾਹੀਦਾ ਕਿ ਅਡਲਟ ਸੈਂਟੈਂਸ ਉਹਨਾਂ ਨੂੰ ਚਾਹੀਦੀ ਕਿ ਕੀਤੀ ਜਾਣ, ਸੋ ਇਹ ਕ੍ਰਾਈਮ ਜਿਹੜਾ ਥੱਲੇ ਜਾਵੇ ਰਾਈਟ। ਉਹ ਬੰਦੇ ਨਾਲ ਮੈਂ ਗੱਲ ਕੀਤੀ, ਉਹ ਹੀ ਕੁਡ ਨਾਟ ਐਕਸਪਲੇਨ ਪ੍ਰੋਪਰਲੀ ਕਿ ਸਿਚੁਏਸ਼ਨ ਕੀ ਹੈ ਕੀ ਨਹੀਂ ਹੈਗੀ। ਪਰ ਮੈਂ ਹੁਣ ਆਪਦੀ ਲਿਬਰਲ ਪਾਰਟੀ ਦੇ ਰੂਬੀ ਸਹੋਤਾ ਦਾ ਵੇਟ ਕਰ ਰਿਹਾ ਫੋਨ, ਉਹਨੇ ਵਾਲ ਤਾਂ ਫੋਨ ਕੀਤਾ ਨਹੀਂ ਹੈਗਾ। ਮੈਨੂੰ ਇੱਕ ਚੀਜ਼, ਜਿੰਨੀਆਂ ਲੀਡਰ ਸਾਹਿਬ ਨੂੰ ਸਾਰਿਆਂ ਨੂੰ ਪੁੱਛੋ, ਉੱਥੇ ਦੇਖੋ ਕ੍ਰਿਮੀਨਲ ਗੈਂਗਸ ਸ਼ੂਟਿੰਗ ਹੋਮ ਇਨਵੇਜਨ ਕਿਹਨੇ ਕਹਿੰਦੇ ਜਿਊਲਰੀ ਸ਼ਾਪਸ ਕਾਰ ਹਾਈਜੈਕਿੰਗ ਅੰਡਰ ਏਜ ਕਰ ਰਹੇ ਆ, ਜੋ ਵੀ ਕਰ ਰਹੇ ਆ, ਇਹਦਾ ਕਿਸੇ ਨੇ ਵੀ ਗੱਲ ਕੀਤੀ ਹੈਗੀ ਕਿ ਅਸੀਂ ਇਹਦੀ ਕ੍ਰਿਮੀਨਲ ਸਿਚੁਏਸ਼ਨ ਦੀ ਜਿਹੜਾ ਬੇਲ ਰਿਵੋਲਵਿੰਗ ਬੇਲ ਡੋਰਸ ਇਹਦਾ ਕੀ ਕਰਨਾ? ਕਿਸੇ ਨੇ ਕੋਈ ਗੱਲ ਨਹੀਂ ਕੀਤੀ ਹੈਗੀ।
ਬਿਲਕੁਲ ਜੀ ਬਿਲਕੁਲ, ਇਹ ਚੋਣਾਂ ਦੇ ਵਿੱਚ ਮੁੱਦੇ
ਕਾਰਾਂ ਦੀ ਇੰਸ਼ੋਰੈਂਸ, ਡੱਗ ਫੋੜ ਜਿੱਤ ਗਿਆ ਟੀਕਾ ਹਰਦੀਪ ਗਰੇਵਾਲ ਆ ਗਿਆ, ਕਿਸੇ ਨੇ ਕਾਰ ਦੀ ਇੰਸ਼ੋਰੈਂਸ ਕੀਤੀ ਹੈ? ਕਿਸੇ ਨੇ ਕੁਛ ਨੀ ਕੀਤੀ। ਜਗਮੀਤ ਸਿੰਘ ਤੇ ਉਹਦੇ ਭਰਾ ਆਏ ਸੀਗੇ, ਬੜਾ ਰੌਲਾ ਪਾ ਕੇ ਅਸੀਂ ਕਾਰ ਦਾ ਇੰਸ਼ੋਰੈਂਸ ਕਰਾਂਗੇ, ਉਹ ਵੀ ਦੋਨੋਂ ਭਰਾ ਤਵਾ ਲਾ ਕੇ ਟੈਕਸ ਪੇਅਰ ਦਾ ਭੱਜ ਗਏ, ਠੀਕ ਆ। ਸੋ ਇਹਨਾਂ ਨੇ ਕਰਨਾ ਕੁਝ ਨੀ, ਡੈਮੋਕ੍ਰੈਟਿਕ ਸੋਸਾਇਟੀ ਇਜ਼ ਅ ਫੇਲਿਅਰ ਆਫ ਅ ਸੋਸਾਇਟੀ। ਏਬਰਾਹਿਮ ਲਿੰਕਨ ਨੇ ਜਿਹੜਾ ਪਹਿਲਾ ਪ੍ਰੈਜੀਡੈਂਟ ਸੀਗਾ ਯੂਨਾਈਟਿਡ ਸਟੇਟਸ ਦਾ, ਉਹ ਜਾਣ ਤੋਂ ਪਹਿਲਾਂ ਕਹਿ ਕੇ ਚਲੇ ਗਿਆ ਸੀਗਾ ਜਿਹੜੀ ਰਿਪਬਲਿਕਨ ਡੈਮੋਕ੍ਰੈਟ ਪਾਰਟੀ ਆ, ਟੂ ਟੀਅਰ ਪਾਰਟੀ ਸਿਸਟਮ ਵਿਲ ਨੈਵਰ ਸਕਸੀਡ ਅ ਕੰਟਰੀ, ਡੈਮੋਕ੍ਰੈਟਿਕ ਸੋਸਾਇਟੀ ਵਿਲ ਨੈਵਰ ਸਕਸੀਡ ਅ ਕੰਟਰੀ, ਓਨਲੀ ਵਨ ਪਰਸਨ ਔਰ ਵਨ ਮੈਨ ਕੈਨ ਰੂਲ ਅ ਕੰਟਰੀ। ਇਸ ਲਈ ਸਾਊਦੀ ਅਰੇਬੀਆ ਸਕਸੈਸਫੁਲ ਆ, ਦੁਬਈ ਸਕਸੈਸਫੁਲ ਆ, UAE ਸਕਸੈਸਫੁਲ ਆ, ਜਿੱਥੇ ਵੀ ਤੁਸੀਂ ਦੇਖ ਲਓ ਜਦੋਂ ਇੱਕ ਬੰਦਾ ਇਹ ਚੀਜ਼ ਚਲਾ ਰਿਹਾ ਹੈਗਾ ਔਰ ਸਟ੍ਰਿਕਟ ਰੂਲਸ ਐਂਡ ਰੈਗੂਲੇਸ਼ਨ ਦੇ ਨਾਲ, ਉਹ ਕੰਟਰੀ ਹਮੇਸ਼ਾ ਸਕਸੈਸਫੁਲ ਹੋਊਗੀ। ਡੈਮੋਕ੍ਰੈਟਿਕ ਸੋਸਾਇਟੀ ਇਜ਼ ਅ ਕਰਪਟ ਕੰਟਰੀ, ਕਰਪਟ ਪਾਰਟੀਜ਼ ਦੈਟ ਇਜ਼ ਰਨ ਬਾਈ ਕਰਪਟ ਪੋਲੀਟੀਸ਼ੀਅਨ ਐਂਡ ਕਰਪਟ ਡੋਨਰਸ, ਦੈਟਸ ਦਾ ਬੋਟਮ ਲਾਈਨ ਸਰ।
ਧੰਨਵਾਦ ਜੀ, ਧੰਨਵਾਦ, ਤੁਸੀਂ ਆਪਣੇ ਵਿਚਾਰ ਸਾਂਝੇ ਕੀਤੇ ਨੇ, ਆਪਣੀ ਓਪਨ ਡਿਸਕਸ਼ਨ ਹੋ ਰਹੀ ਹੈ। ਪਰ ਮੈਂ ਦੇਖੋ, ਮੈਂ ਸਮਝਦਾ ਵੀ ਡੈਮੋਕ੍ਰੇਸੀ ਹੈ ਨਾ ਜਿਹੜੀ ਹੁਣ ਤੱਕ ਦਾ ਸਭ ਤੋਂ ਵਧੀਆ ਸਿਸਟਮ ਆ, ਮੈਂ ਮੰਨਦਾ, ਓਨੈਸਟਲੀ ਮੰਨਦਾ, ਬੜੀ ਇਮਾਨਦਾਰੀ ਨਾਲ ਮੰਨਦਾ ਜੀ, ਸਭ ਤੋਂ ਵਧੀਆ ਸਿਸਟਮ ਆ। ਪਰ ਪ੍ਰੋਬਲਮ ਇਹ ਹੈ, ਡੈਮੋਕ੍ਰੇਟਿਕ ਸੈਟਅਪ ਦੇ ਵਿੱਚ ਨਾ ਪ੍ਰੋਬਲਮਸ ਆ ਗਈਆਂ ਨੇ, ਜਿਨ੍ਹਾਂ ਨੂੰ ਜੇ ਸਾਡੀ ਸੋਸਾਇਟੀ ਨੇ ਨਾ ਠੀਕ ਕੀਤਾ ਤਾਂ ਇਹ ਘਾਤਕ ਸਾਬਤ ਹੋਊਗਾ। ਡੈਮੋਕ੍ਰੇਸੀ ਦੇ ਵਿੱਚ ਮਤਲਬ ਸਹੀ ਬੰਦੇ ਨਹੀਂ ਚੁਣੇ ਜਾ ਰਹੇ, ਡੈਮੋਕ੍ਰੇਸੀ ਦੇ ਵਿੱਚ ਡੈਮੋਕ੍ਰੇਟਿਕ ਪ੍ਰੋਸੈਸ ਦੇ ਥੱਲੇ ਉਹਦੇ ਨੱਕ ਦੇ ਹੇਠ ਨਾ ਆਮ ਲੋਕਾਂ ਦੇ ਨਾਲ ਧੱਕਾ ਹੋ ਰਿਹਾ, ਲਗਾਤਾਰ ਧੱਕਾ ਹੋ ਰਿਹਾ। ਜਿਹੜਾ ਚੁਣ ਕੇ ਚਲਿਆ ਜਾਂਦਾ ਉਹਦੀ ਕੋਈ ਪਰਵਾਹ ਨਹੀਂ ਕਰਦਾ, ਜਿਹੜਾ ਚੁਣਿਆ ਨਹੀਂ ਜਾਂਦਾ ਉਹ ਰੌਲਾ ਰੱਪਾ ਪਾਉਂਦਾ ਰਹਿੰਦਾ, ਪਰ ਲੋਕਾਂ ਦਾ ਭਲਾ ਨਹੀਂ ਹੋ ਰਿਹਾ ਜੀ।
ਮੈਂ ਤੁਹਾਨੂੰ ਕਹਿ ਰਿਹਾ 45 years ago ਅਬਾਊਟ 30 years ago
ਥੋੜਾ ਰਹਿ ਗਿਆ ਜੀ ਕਬੀਰ ਜੀ, 15 ਮਿੰਟ ਤੋਂ ਲਾਈਨ ਤੇ ਨੇ। ਮਿਹਰਬਾਨੀ, ਧੰਨਵਾਦ, ਮਾਫੀ ਚਾਹੁੰਦਾ ਬਲਵਿੰਦਰ ਵੀਰ ਜੀ, ਮਾਫੀ ਚਾਹੁੰਦੇ ਹਾਂ, ਤੁਸੀਂ 15 ਮਿੰਟ ਤੋਂ ਲਾਈਨ ਤੇ ਹੋ, ਬਟ 2 ਮਿੰਟ ਹੈਗੇ ਨੇ।
ਸਤਿ ਸ੍ਰੀ ਅਕਾਲ, ਕੋਸ਼ਿਸ਼ ਸੈਕਟਰਾਂ ਦੇ ਵਿੱਚ ਮੈਂ ਇੱਕ ਛੋਟੀ ਜਿਹੀ ਤੁਹਾਨੂੰ ਸਟੋਰੀ ਸੁਣਾਉਣਾ। ਕਿਤੇ ਪੋਲੀਟੀਕਲ ਸਾਇੰਸ ਦਾ ਕਲਾਸ ਲੱਗੀ ਹੋਈ ਸੀਗੀ ਕਾਲਜ ਦੇ ਵਿੱਚ, ਤੇ ਪ੍ਰੋਫੈਸਰ ਸਾਹਿਬ ਨੇ ਆਇਆ, ਉਹਨਾਂ ਨੇ ਹਕੀਮ ਲੁਕਮਾਨ ਸੱਦ ਲਿਆ ਉਦੋਂ, ਹਾਂਜੀ
ਹਾਂਜੀ,
ਤੇ ਹਕੀਮ ਲੁਕਮਾਨ ਨੂੰ ਇੱਕ ਸਟੂਡੈਂਟ ਸੀਗਾ ਨਿਮਾਣਾ ਜਿਹਾ ਪੁੱਛਦਾ, ਕਹਿੰਦਾ ਹਕੀਮ ਜੀ ਰਾਜ ਕਿਸ ਚੀਜ਼ ਨੂੰ ਕਹਿੰਦੇ ਹਨ? ਹਕੀਮ ਜੀ ਨੂੰ ਪਤਾ ਰਾਜ ਕਿਹਨੂੰ ਕਿਸ ਚੀਜ਼ ਨੂੰ ਕਹਿੰਦੇ? ਹਕੀਮ ਜੀ ਕਹਿੰਦੇ ਮੈਨੂੰ ਰਾਜ ਦਾ ਤਾਂ ਪਤਾ ਨੀਗਾ, ਪਰ ਮੈਨੂੰ ਲੱਗਦਾ ਜਿਹੜਾ ਬੱਚਾ ਥੋੜਾ ਜਿਹਾ ਬਿਮਾਰ ਹੈ ਇਹਨੂੰ ਕੱਲ ਨੂੰ ਮੇਰੇ ਨਾ ਉੱਥੇ ਹਸਪਤਾਲ ਲੈ ਆਇਓ, ਮੈਂ ਸ਼ਾਇਦ ਹੋ ਸਕਦਾ ਇਹਨੂੰ ਠੀਕ ਕਰ ਦਿਆਂ। ਇਹ ਆ ਜੀ ਸਾਡਾ ਪੋਲੀਟੀਕਲ ਸਿਸਟਮ। ਇਹ ਅੱਛਾ ਜਿਹੜਾ ਪਾਰਲੀਮੈਂਟ ਸਿਸਟਮ ਤੁਸੀਂ ਚੈੱਕ ਐਂਡ ਬੈਲੈਂਸ ਦੀ ਗੱਲ ਕੀਤੀ ਹੈ ਪਾਵਰ ਵਿੱਚ, ਜਿਹੜਾ ਸਾਡਾ ਪਾਰਲੀਮੈਂਟ ਸਿਸਟਮ ਹੈ ਬ੍ਰਿਟਿਸ਼ ਸਿਸਟਮ ਹੈ, ਇਹਨੂੰ ਡਿਜ਼ਾਇਨ ਇਸ ਤਰੀਕੇ ਨਾਲ ਕੀਤਾ ਗਿਆ ਜਿਹੜੇ ਸਮਾਰਟ ਬੰਦੇ ਆ ਉਹਨਾਂ ਦੇ ਕੋਲ ਪਾਵਰ ਕਿੱਦਾਂ ਵੀ ਉਹ ਕਿੱਦਾਂ ਇਹਨੂੰ ਹੋਲਡ ਕਰ ਸਕਣ। ਇਹ ਪੂਰਾ ਡਿਕਟੇਟੋਰੀਅਲ ਸਿਸਟਮ ਹੈ, ਇਹ ਇੱਕ ਡੈਮੋਕ੍ਰੈਟਿਕ ਡਿਕਟੇਟੋਰੀਅਲ ਸਿਸਟਮ ਹੈ ਜਿਹਨੂੰ ਅਸੀਂ ਡੈਮੋਕ੍ਰੈਸੀ ਕਹਿੰਦੇ, ਇਹਦੇ ਰਿਪ੍ਰੈਜ਼ੈਂਟੇਟਿਵ ਡੈਮੋਕ੍ਰੈਸੀ ਹੈਗੀ ਬਾਹਰ ਦੀ। ਹਾਂਜੀ,
ਮਿਹਰਬਾਨੀ ਜੀ, ਮਿਹਰਬਾਨੀ, ਕੱਲ ਨੂੰ ਆਪਾਂ ਡਿਟੇਲ ਡਿਸਕਸ਼ਨ ਕਰਾਂਗੇ, ਪਰ ਤੁਸੀਂ ਸਮਾਂ ਬਹੁਤ ਵਧੀਆ ਕਰਤਾ ਜੀ, ਬਿਲਕੁਲ ਬਿਲਕੁਲ, ਧੰਨਵਾਦ ਤੁਹਾਡਾ, ਬਹੁਤ ਬਹੁਤ ਸਮਾਂ ਸਾਡਾ ਸਮਾਪਤ ਹੋ ਗਿਆ ਜੀ, ਕੱਲ ਨੂੰ ਫੇਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ। ਮਿਹਰਬਾਨੀ, ਇੱਕ ਪ੍ਰੋਗਰਾਮ ਨਾ ਕਿਸੇ ਕੋਈ ਪਰਟੀਕੁਲਰ ਪਾਰਟੀ ਦੇ ਖਿਲਾਫ ਨਹੀਂ ਸੀ, ਆਪਾਂ ਤਾਂ ਸਿਸਟਮ ਬਾਰੇ ਗੱਲਬਾਤ ਕਰ ਰਹੇ ਹਾਂ, ਇਹ ਸਾਰੇ ਪੋਲੀਟੀਸ਼ੀਅਨ ਬਾਰੇ ਆਪਾਂ ਗੱਲਬਾਤ ਕਰ ਰਹੇ ਸੀ। ਮਿਹਰਬਾਨੀ, ਧੰਨਵਾਦ ਬਹੁਤ ਬਹੁਤ।
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, ਬਿਕੋਜ਼ ਵੀ ਕੇਅਰ।
اپنے پیاروں کو پیسے بھیجیں لینڈ فائی کے ذریعے، پیسے پہنچے منٹوں میں، وہ بھی آسان اور محفوظ طریقے سے، گڈ ایکسچینج ریٹ کے ساتھ، $150 بھیجنے پر $0 فیس۔ اس کے علاوہ اگر آپ $100 سے زیادہ بھیجیں تو سائن اپ کرتے وقت ریفرل کوڈ E10 استعمال کریں اور اپنی پہلی ٹرانزیکشن پر 10% کیش بیک حاصل کریں، یعنی $500 بھیجنے پر $50 کیش بیک کی صورت میں آپ کے اکاؤنٹ میں واپس۔ لیمپ فائی کی 10% کیش بیک آفر کے لیے آج ہی لیمپ فائی کی فری ایپ اپنے فون میں ڈاؤن لوڈ کریں۔ وزٹ lampfy.com فار ٹرمز اینڈ کنڈیشنز۔
ਸੋਹਣਾ ਹੋਵੇ
ਤੁਹਾਡੀ ਬਿਨਾ ਨਹੀਂ ਹੂੰ ਜੱਚਦਾ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਇਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ। ਸੋਡੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ।
142 ਕੈਨੇਡੀ ਰੋਡ।